ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
SBS ਪੰਜਾਬੀ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਦਾ ਨਿੱਘਾ ਜਿਹਾ ਸਵਾਗਤ ਹੈ। ਸ਼ੁੱਕਰਵਾਰ ਦਾ ਦਿਨ ਹੈ ਤੇ 6 ਫਰਵਰੀ ਦੀ ਤਰੀਕ ਤੇ ਅੱਜ ਦੇ ਪ੍ਰੋਗਰਾਮ ਲਈ ਮੈਲਬਨ ਸਟੂਡੀਓਜ਼ ਤੋਂ ਮੈਂ ਤੁਹਾਡੀ ਮੇਜ਼ਬਾਨ ਜੋਤਿਕਾ ਹਾਜ਼ਰ ਹਾਂ ਜੀ ਅੱਜ ਦਾ ਪੰਜਾਬੀ ਪ੍ਰੋਗਰਾਮ ਲੈ ਕੇ। ਤੁਸੀਂ ਇਸ ਵੇਲੇ ਸਾਨੂੰ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਉੱਤੇ। ਸਟੂਡੀਓ ਦੀ ਘੜੀ ਦੇ ਮੁਤਾਬਕ ਸ਼ਾਮ ਦੇ 4 ਵਜੇ ਨੇ ਤੇ ਤੁਹਾਡਾ ਤੇ ਸਾਡਾ ਸਾਥ ਅਗਲੇ 60 ਮਿੰਟਾਂ ਤੱਕ ਇੰਜੀ ਬਣਿਆ ਰਹੇਗਾ। ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਵਧੀਆ ਗਿਆ ਹੋਏਗਾ ਤੇ ਸ਼ਾਮ ਤੇ ਹੋਰ ਵੀ ਵਧੀਆ ਜਾਰੀ ਹੋਏਗੀ ਕਿਉਂਕਿ ਤੁਸੀਂ SBS ਪੰਜਾਬੀ ਜੋ ਸੁਣ ਰਹੇ ਹੋ। ਚਲੋ ਜੀ ਪ੍ਰੋਗਰਾਮ ਨੂੰ ਅੱਗੇ ਵਧਾਈਏ। ਇਸ ਤੋਂ ਪਹਿਲਾਂ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਹਨ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵਿਵਰੁੰਗ ਲੋਕਾਂ ਅਤੇ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਨ੍ਹਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਹਰ ਵਾਰ ਦੀ ਤਰ੍ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਵੀ ਦੇਸ਼ ਦੁਨੀਆ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ ਹੋਵੇਗਾ, ਜਿਸ ਵਿਚ ਆਸਟ੍ਰੇਲੀਆ ਤੇ ਭਾਰਤ ਸਣੇ ਦੁਨੀਆ ਦੇ ਹੋਰਨਾਂ ਮੁਲਕਾਂ ਦੀਆਂ ਕੁਝ ਖਾਸ ਖਾਸ ਖਬਰਾਂ ਤੁਹਾਡੇ ਰੂਬਰੂ ਕਰਾਵਾਂਗੇ। ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਹੋਣਗੀਆਂ, ਪੇਸ਼ਕਾਰੀਆਂ ਵੀ ਹੋਣਗੀਆਂ ਤੇ ਨਾਲ ਨਾਲ ਹੋਏਗਾ ਗੀਤ ਸੰਗੀਤ ਵੀ। ਆਓ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂ ਕਿ ਅੱਜ ਦੇ ਪ੍ਰੋਗਰਾਮ ਵਿਚ ਕੀ ਕੁਝ ਖਾਸ ਹੋਏਗਾ। ਸਭ ਤੋਂ ਪਹਿਲਾਂ ਇਕ ਰਿਪੋਰਟ ਜੋ ਕਿ ਦੱਸਦੀ ਹੈ ਕਿ ਕਿਵੇਂ ਵਿਕਟੋਰੀਆ ਪੁਲਿਸ ਮੈਲਬਰਨ ਵਿਚ 40 ਅਜਿਹੇ ਪੋਸਟਰਾਂ ਦੀ ਤਫਤੀਸ਼ ਕਰ ਰਹੀ ਹੈ ਜਿਸ ਵਿਚ ਆਰਟਿਸਟ ਪੀਟਰ ਡਰਿਊ ਦੇ ਅੰਦਾਜ਼ ਦੀ ਨਕਲ ਕਰਦਿਆਂ ਬੌਂਡਾਏ ਅੱਤਵਾਦੀ ਹਮਲੇ ਤੇ ਕਥਿਤ ਦੋਸ਼ੀ ਨਵੀਦ ਅਕਰਮ ਦੀ ਤਸਵੀਰ ਮੁੱਖ ਹੈ। ਉਸ ਤੋਂ ਬਾਅਦ ਮੈਲਬਰਨ ਵਿਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦੀ ਕਥਿਤ ਚੋਰੀ ਹੋਣ ਨਾਲ ਭਾਰਤੀ ਭਾਈਚਾਰੇ ਸਮੇਤ ਸੰਸਾਰ ਭਰ ਦੇ ਗਾਂਧੀਵਾਦੀ ਸੋਚ ਰੱਖਣ ਵਾਲਿਆਂ ਨੂੰ ਸਖ਼ਤ ਹੈਰਾਨੀ ਅਤੇ ਦੁੱਖ ਹੋਇਆ ਹੈ। ਇਸ ਪੂਰੇ ਮਾਮਲੇ ਬਾਰੇ ਜਾਣਾਂਗੇ ਇਕ ਰਿਪੋਰਟ ਵਿਚ। ਫਿਰ ਲਗਭਗ 1000 ਲੋਕਾਂ ਨੂੰ ਆਪਣੇ ਜੀਵਨ ਭਰ ਦੇ ਸਮਰਪਣ ਅਤੇ ਸੇਵਾ ਲਈ ਇਸ ਸਾਲ ਦੇ ਆਸਟ੍ਰੇਲੀਆ ਡੇ ਮੌਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਖਾਸ ਲੋਕਾਂ ਦੇ ਸਫ਼ਰ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਫਿਰ ਅੱਜ ਦੀ ਕਹਾਣੀ ਵੱਲ ਰੁਖ ਕਰਾਂਗੇ ਤੇ ਦੇਖਾਂਗੇ ਕਿ ਅੱਜ ਦੀ ਕਹਾਣੀ ਸਾਨੂੰ ਕੀ ਸਿਖਾ ਕੇ ਜਾਂਦੀ ਹੈ। ਬਈ ਤੁਹਾਡੇ ਸੁਨੇਹਿਆਂ ਦਾ, ਸੁਝਾਵਾਂ ਦਾ ਤੇ ਫੀਡਬੈਕ ਦਾ ਇੰਤਜ਼ਾਰ ਵੀ ਸਾਨੂੰ ਬੇਸਬਰੀ ਨਾਲ ਰਹਿੰਦਾ ਹੈ। ਉਸ ਦੇ ਲਈ ਤੁਸੀਂ ਕਰਨਾ ਕੀ ਹੈ ਜੀ, ਮੋਬਾਈਲ ਚੁੱਕਣਾ ਤੇ ਸਾਨੂੰ ਮੈਸੇਜ ਕਰਨਾ ਕਿ ਤੁਹਾਨੂੰ ਸਾਡਾ ਪ੍ਰੋਗਰਾਮ, ਸਾਡੇ ਪੋਡਕਾਸਟ ਕਿਹੋ ਜਿਹੇ ਲੱਗਦੇ ਨੇ। ਨੰਬਰ ਤਾਂ ਤੁਸੀਂ ਜਾਣਦੇ ਹੀ ਹੋ, 0439-799-767, ਯਾਨੀ ਕਿ 0439-799-767। ਮੈਸੇਜ ਕਰਨਾ ਨਾ ਭੁੱਲਿਓ, ਤੁਹਾਡੇ ਮੈਸੇਜਸ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਤਾਂ ਫਿਰ ਦੇਰ ਕਿਸ ਗੱਲ ਦੀ, ਆਓ ਸ਼ੁਰੂਆਤ ਕਰਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦੀ ਤੇ ਸਭ ਤੋਂ ਪਹਿਲਾਂ ਸੁਣਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ। SBS ਦੀ ਨਿਊਜ਼ ਰੂਮ ਵਿਚ ਤੁਹਾਡਾ ਸਵਾਗਤ ਹੈ। ਪੇਸ਼ ਹੈ ਹੁਣ ਤੱਕ ਦੀਆਂ ਖਾਸ ਖਾਸ ਖਬਰਾਂ। ਲੇਬਰ ਪਾਰਟੀ ਦੇ ਕੌਮੀ ਪ੍ਰਧਾਨ ਵੇਨ ਸਵਾਨ ਚੇਤਾਵਨੀ ਦੇ ਰਹੇ ਹਨ ਕਿ ਜਿਵੇਂ ਜਿਵੇਂ ਵਨ ਨੇਸ਼ਨ ਨੂੰ ਰਫ਼ਤਾਰ ਮਿਲ ਰਹੀ ਹੈ, ਕੋਈ ਵੀ ਰਾਜਨੀਤਿਕ ਪਾਰਟੀ ਆਪਣੇ ਵੋਟਰ ਆਧਾਰ ਨੂੰ ਹਲਕਾ ਨਹੀਂ ਲੈ ਸਕਦੀ। ਲੇਬਰ ਦੇ ਸ਼ਹਿਰੀ ਸੀਟਾਂ ਤੇ ਪਾਰਟੀ ਦੇ ਅਸਰ ਬਾਰੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਨੇ ਰੂੜੀਵਾਦੀ ਖੇਮੇ ਅੰਦਰ ਹੋ ਰਹੀ ਵੱਡੀ ਉਥਲ ਪੁਥਲ ਵੱਲ ਧਿਆਨ ਦਵਾਇਆ। ਲਿਬਰਲ ਅਤੇ ਨੈਸ਼ਨਲ ਪਾਰਟੀਆਂ ਗਠਜੋੜ ਵਿਚ ਸੁਧਾਰ ਲਈ ਗੱਲਬਾਤ ਜਾਰੀ ਰੱਖ ਰਹੀਆਂ ਹਨ। ਲਿਬਰਲ ਪਾਰਟੀ ਦੀ ਸੈਨੇਟਰ ਜੈਨ ਹਿਊਮ ਨੇ ਕਿਹਾ ਕਿ ਇਹ ਚਰਚਾਵਾਂ ਉਸਾਰੂ ਰਹੀਆਂ ਹਨ ਅਤੇ ਹਾਲੇ ਵੀ ਜਾਰੀ ਹਨ। ਕੇਂਦਰੀ ਸਰਕਾਰ ਨੇ ਆਸਟ੍ਰੇਲੀਆਈ ਡਿਫੈਂਸ ਫੋਰਸ ਵਿਚ ਫੰਡ ਕੈਪੇਬਿਲਿਟੀ ਗੈਪ ਨੂੰ ਪੂਰਾ ਕਰਨ ਲਈ ਇਤਿਹਾਸਕ ਰੱਖਿਆ ਸੰਪਤੀਆਂ ਵੇਚਣ ਦੀ ਆਪਣੀ ਯੋਜਨਾ ਦਾ ਬਚਾਵ ਕੀਤਾ ਹੈ। ਇਸ ਯੋਜਨਾ ਵਿਚ ਸਿਡਨੀ ਸਥਿਤ ਇਤਿਹਾਸਕ ਵਿਕਟੋਰੀਆ ਬੈਰਕਸ ਵਰਗੀਆਂ ਸੰਪਤੀਆਂ ਵੀ ਵਿਕਰੀ ਵਿਚ ਸ਼ਾਮਲ ਹਨ। ਰਿਜ਼ਰਵ ਬੈਂਕ ਦੇ ਗਵਰਨਰ ਦਾ ਕਹਿਣਾ ਹੈ ਕਿ ਕੇਂਦਰੀ ਬੈਂਕ ਦੇ ਅਨੁਮਾਨ ਮੁਤਾਬਕ ਮਹਿੰਗਾਈ ਨੂੰ 2-3 ਫੀਸਦੀ ਦੇ ਨਿਰਧਾਰਿਤ ਟੀਚਾਦਾਰੀ ਵਿਚ ਵਾਪਸ ਲਿਆਉਣ ਲਈ 2028 ਤੱਕ ਦਾ ਸਮਾਂ ਲੱਗੇਗਾ, ਜਿਸ ਨਾਲ ਅਗਲੇ ਕੁਝ ਮਹੀਨਿਆਂ ਵਿਚ ਵਿਆਜ ਦਰਾਂ ਵਿਚ ਕਟੌਤੀ ਦੀਆਂ ਆਸਾਂ ਨੂੰ ਝਟਕਾ ਲੱਗਿਆ ਹੈ। ਮਿਸ਼ੇਲ ਬੁਲੌਕ ਨੇ ਅੱਜ ਸੈਨੇਟ ਐਸਟੀਮੇਟਸ ਸਾਹਮਣੇ ਸਵਾਲਾਂ ਦਾ ਸਾਹਮਣਾ ਕੀਤਾ। ਇਹ ਬਿਆਨ ਰਿਜ਼ਰਵ ਬੈਂਕ ਵੱਲੋਂ ਇਸ ਹਫ਼ਤੇ ਦੀ ਸ਼ੁਰੂਆਤ ਵਿਚ 2 ਸਾਲ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਵਿਆਜ ਦਰਾਂ ਵਿਚ ਵਾਧਾ ਕੀਤੇ ਜਾਣ ਤੋਂ ਬਾਅਦ ਆਇਆ ਹੈ। ਪੱਛਮੀ ਆਸਟ੍ਰੇਲੀਆ ਵਿਚ ਇੰਡੀਜੀਨੀਅਸ ਨੇਤਾ ਸਕੂਲਾਂ ਅਤੇ ਕਮਿਊਨਿਟੀ ਸਿੱਖਿਆ ਪ੍ਰੋਗਰਾਮਾਂ ਲਈ ਹੋਰ ਸਰੋਤ ਮੁਹੱਈਆ ਕਰਵਾਉਣ ਦੀ ਮੰਗ ਕਰ ਰਹੇ ਹਨ। ਇਹ ਮੰਗ ਪਰਥ ਵਿਚ ਬੰਬ ਧਮਾਕੇ ਦੀ ਕੋਸ਼ਿਸ਼ ਨਾਲ ਸਬੰਧਤ ਇਕ ਆਤੰਕਵਾਦੀ ਦੋਸ਼ ਲਗਾਏ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ। ਪੱਛਮੀ ਆਸਟ੍ਰੇਲੀਆ ਦੀ ਪੁਲਿਸ ਦਾ ਦੋਸ਼ ਹੈ ਕਿ ਘਰੇਲੂ ਤੌਰ ਤੇ ਬਣਾਇਆ ਗਿਆ ਬੰਬ ਟਕਰਾਉਂਦੇ ਹੀ ਫਟਣ ਲਈ ਤਿਆਰ ਕੀਤਾ ਗਿਆ ਸੀ, ਪਰ ਜਦੋਂ ਇਸ ਨੂੰ ਇਨਵੇਜਨ ਡੇ ਰੈਲੀ ਦੌਰਾਨ ਇੰਡੀਜੀਨੀਅਸ ਪ੍ਰਦਰਸ਼ਨਕਾਰੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲ ਸੁੱਟਿਆ ਗਿਆ ਤਾਂ ਉਹ ਫਟਣ ਵਿਚ ਅਸਫਲ ਰਿਹਾ। ਕੁਈਨਜ਼ਲੈਂਡ ਦਾ ਇਕ ਵਿਅਕਤੀ ਅੱਜ ਅਦਾਲਤ ਵਿਚ ਪੇਸ਼ ਹੋ ਰਿਹਾ ਹੈ ਜਿਸ ਤੇ ਬੱਚਿਆਂ ਨਾਲ ਦੁਰਵਿਵਹਾਰ ਨਾਲ ਸਬੰਧਤ 596 ਮਾਮਲਿਆਂ ਦੇ ਦੋਸ਼ ਲਗਾਏ ਗਏ ਹਨ। 27 ਸਾਲਾ ਇਹ ਵਿਅਕਤੀ ਹਿਰਾਸਤ ਵਿਚ ਹੈ। ਪੁਲਿਸ ਨੇ ਇਸ ਹਫ਼ਤੇ ਉਸ ਦੇ ਮੈਰੀਬਰੋ ਸਥਿਤ ਘਰ ਤੋਂ ਇਲੈਕਟ੍ਰਾਨਿਕ ਡਿਵਾਈਸ ਜ਼ਬਤ ਕੀਤੀਆਂ ਸਨ। ਦੋਸ਼ ਹੈ ਕਿ ਉਨ੍ਹਾਂ ਡਿਵਾਈਸਿਸ ਦੇ ਵਿਚ ਉਸ ਵੱਲੋਂ ਖੁਦ ਤਿਆਰ ਕੀਤੀ ਗਈ ਬੱਚਿਆਂ ਨਾਲ ਦੁਰਵਿਵਹਾਰ ਸਬੰਧੀ ਸਮੱਗਰੀ ਮਿਲੀ ਹੈ। ਨਿਊਜ਼ੀਲੈਂਡ ਵਿਚ ਲੋਕ ਵਾਇਤਾਂਗੀ ਟ੍ਰੀਟੀ ਗਰਾਊਂਡਸ ਤੇ ਸਵੇਰ ਦੇ ਸਮੇਂ ਇਕੱਠੇ ਹੋਏ ਤਾਂ ਜੋ ਵਾਇਤਾਂਗੀ ਸੰਧੀ ਦੇ ਦਸਤਖਤਾਂ ਦੀ ਯਾਦ ਮਨਾਈ ਜਾ ਸਕੇ। ਇਹ ਸੰਧੀ 1840 ਵਿਚ ਬ੍ਰਿਟਿਸ਼ ਰਾਜ ਅਤੇ ਮਾਓਰੀਆਂ ਦਰਮਿਆਨ ਸਾਈਨ ਕੀਤੀ ਗਈ ਸੀ ਅਤੇ ਇਸ ਨੂੰ ਨਿਊਜ਼ੀਲੈਂਡ ਦਾ ਸਥਾਪਨਾ ਦਸਤਾਵੇਜ਼ ਮੰਨਿਆ ਜਾਂਦਾ ਹੈ। ਖਬਰਾਂ ਪੰਜਾਬ ਤੋਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਿੱਤੇ ਉਪਦੇਸ਼ ਤੇ ਚਲਦਿਆਂ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਪੂਰਨ ਤੌਰ ਤੇ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਾਨ ਵਿਰਾਸਤ ਨੂੰ ਕਾਇਮ ਰੱਖਣ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ 6 ਫਰਵਰੀ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸਥਿਤ ਖੁਰਾਲਗੜ੍ਹ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮੁੱਚੀ ਕੈਬਨਿਟ ਸੰਗਤ ਦੇ ਨਾਲ ਸ੍ਰੀ ਗੁਰੂ ਰਵਿਦਾਸ ਜੀ ਨੂੰ ਸ਼ਰਧਾ ਅਤੇ ਸਤਕਾਰ ਭੇਂਟ ਕਰਨ ਲਈ ਨਤਮਸਤਕ ਹੋਵੇਗੀ। ਭਗਵੰਤ ਮਾਨ ਨੇ ਸਮੁੱਚੀ ਸੰਗਤ ਨੂੰ ਇਸ ਸੂਬੇ ਪੱਧਰੀ ਸਮਾਗਮ ਵਿਚ ਪੂਰੇ ਧਾਰਮਿਕ ਉਤਸ਼ਾਹ ਅਤੇ ਵੱਧ ਚੜ੍ਹ ਕੇ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਖਾਸ ਖਾਸ ਖਬਰਾਂ। ਤੁਸੀਂ ਸੁਣਦੇ ਰਹੋ SBS ਪੰਜਾਬੀ। ਚਲੋ ਜੀ, ਹੁਣ ਖਬਰਾਂ ਤੋਂ ਬਾਅਦ ਵੱਧਦੇ ਹਾਂ ਆਪਾਂ ਆਪਣੀ ਅਗਲੀ ਰਿਪੋਰਟ ਦੀ ਓਰ। ਵਿਕਟੋਰੀਆ ਪੁਲਿਸ ਮੈਲਬਨ ਵਿਚ 40 ਅਜਿਹੇ ਪੋਸਟਰਾਂ ਦੀ ਤਫਤੀਸ਼ ਕਰ ਰਹੀ ਹੈ ਜਿਸ ਵਿਚ ਆਰਟਿਸਟ ਪੀਟਰ ਡਰਿਊ ਨੇ ਅੰਦਾਜ਼ ਦੀ ਨਕਲ ਕਰਦਿਆਂ ਬੌਂਡਾਈ ਅੱਤਵਾਦੀ ਹਮਲੇ ਦੇ ਕਥਿਤ ਦੋਸ਼ੀ ਨਵੀਦ ਅਕਰਮ ਦੀ ਤਸਵੀਰ ਮੁੱਖ ਹੈ। ਮੈਲਬਨ ਦੇ ਲਾਰਡ ਮੇਅਰ ਨਿਕਲਸ ਰੀਸ ਨੇ ਇਹ ਨਕਲ ਕਰਦੇ ਪੋਸਟਰ ਨੂੰ ਬੇਹੱਦ ਅਪਮਾਨਜਨਕ ਹਰਕਤ ਦਸਿਆ ਹੈ ਅਤੇ ਸਥਾਨਕ ਕੌਂਸਲ ਦੇ ਜਲਦ ਹੀ ਤਸਵੀਰਾਂ ਹਟਵਾ ਦਿੱਤੀਆਂ ਹਨ। ਆਓ ਸੁਣਦੇ ਹਾਂ ਇਹ ਪੂਰੀ ਰਿਪੋਰਟ ਇਸ ਪੋਡਕਾਸਟ ਰਾਹੀਂ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਵਿਕਟੋਰੀਆ ਪੁਲਿਸ ਮੈਲਬਨ ਵਿਚ ਲਗਾਏ ਕੁਝ ਪੋਸਟਰਸ ਦੀ ਤਫਤੀਸ਼ ਕਰ ਰਹੀ ਹੈ ਜਿਨ੍ਹਾਂ ਵਿਚ ਕਥਿਤ ਬੌਂਡਾਏ ਹਥਿਆਰਬੰਦ ਹਮਲਾਵਰ ਨਵੀਦ ਅਕਰਮ ਦੀ ਤਸਵੀਰ ਮੁੱਖ ਹੈ। ਅਜਿਹੇ 40 ਪੋਸਟਰ ਕੰਧਾਂ ਉੱਤੇ ਚਿਪਕੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਕਥਿਤ ਦੋਸ਼ੀ ਦੀ ਤਸਵੀਰ ਥੱਲੇ ਔਜ਼ੀ ਸ਼ਬਦ ਵੱਡੇ ਅੱਖਰਾਂ ਵਿਚ ਲਿਖਿਆ ਗਿਆ ਹੈ। ਆਸਟ੍ਰੇਲੀਅਨ ਆਰਟਿਸਟ ਪੀਟਰ ਡਰੂ ਦੇ ਔਜ਼ੀ ਪੋਸਟਰ ਸੀਰੀਜ਼ ਦੀ ਨਕਲ ਵਿਚ ਇਹ ਪੋਸਟਰ ਬਣਾਏ ਗਏ ਹਨ। SBS ਪੰਜਾਬੀ ਤੋਂ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ ਪੂਰੀ ਜਾਣਕਾਰੀ। 2016 ਤੋਂ ਐਡਲੇਡ ਅਧਾਰਿਤ ਆਰਟਿਸਟ ਪੀਟਰ ਡਰੂ ਆਪਣੇ ਪੋਸਟਰਾਂ ਰਾਹੀਂ ਆਸਟ੍ਰੇਲੀਆ ਦੀਆਂ ਗਲੀਆਂ ਵਿਚ ਸਭਿਆਚਾਰਕ ਵਿਭਿੰਨਤਾ ਜ਼ਾਹਿਰ ਕਰਦੇ ਪੋਸਟਰ ਸਾਂਝੇ ਕਰਦੇ ਆ ਰਹੇ ਹਨ। ਉਨ੍ਹਾਂ ਦੇ ਪੋਸਟਰਸ ਵਿਚ ਵੱਖ ਵੱਖ ਪਿਛੋਕੜ ਦੇ ਪ੍ਰਵਾਸੀਆਂ ਦੀਆਂ ਤਸਵੀਰਾਂ ਮੁੱਖ ਹੁੰਦੀਆਂ ਹਨ ਜੋ 20ਵੀਂ ਸਦੀ ਦੀ ਸ਼ੁਰੂਆਤ ਵਿਚ ਆਸਟ੍ਰੇਲੀਆ ਚ ਖਿੱਚੀਆਂ ਗਈਆਂ ਸਨ ਅਤੇ ਇਨ੍ਹਾਂ ਤਸਵੀਰਾਂ ਹੇਠ ਵੱਡੇ ਲਫ਼ਜ਼ਾਂ ਵਿਚ ਔਜ਼ੀ ਸ਼ਬਦ ਲਿਖਿਆ ਜਾਂਦਾ ਹੈ। ਇਸ ਸੀਰੀਜ਼ ਵਿਚ ਭਾਰਤੀ ਮੂਲ ਦੇ ਕਈ ਚਿਹਰੇ ਨਜ਼ਰ ਆਏ ਹਨ ਜਿਨ੍ਹਾਂ ਨੂੰ ਵਾਈਟ ਆਸਟ੍ਰੇਲੀਆ ਪਾਲਿਸੀ ਤੋਂ ਛੋਟ ਮਿਲੀ ਸੀ, ਜਿਵੇਂ ਕਿ ਮੌਂਗਾ ਖਾਨ, ਭਗਵਾਨ ਸਿੰਘ ਅਤੇ ਬੇਲਾ ਸਿੰਘ। ਪੀਟਰ ਦਾ ਕਹਿਣਾ ਹੈ ਕਿ ਔਜ਼ੀ ਪੋਸਟਰ ਸੀਰੀਜ਼ ਰਾਹੀਂ ਉਹ ਏਕਤਾ, ਸਭਿਆਚਾਰਕ ਵਿਭਿੰਨਤਾ ਅਤੇ ਅਪਣਾਈਅਤ ਦੇ ਸਕਾਰਾਤਮਕ ਅਨੁਭਵ ਸਾਂਝੇ ਕਰਦੇ ਹਨ।
What they generally feel proud of in being Aussie is a kind of open-heartedness, is sort of a big-heartedness in that we like to think of ourselves as being a welcoming country. And I think for the most part we are.
ਪੀਟਰ ਦੇ ਇਸ ਅੰਦਾਜ਼ ਦੀ ਨਕਲ ਕਰਦੇ ਹੋਏ ਪੋਸਟਰਸ ਮੈਲਬਨ ਸ਼ਹਿਰ ਦੀਆਂ ਕੰਧਾਂ ਉੱਤੇ ਨਜ਼ਰ ਆਏ ਹਨ ਜਿਨ੍ਹਾਂ ਵਿਚ ਬੌਂਡਾਏ ਗੋਲੀਬਾਰੀ ਦੇ ਕਥਿਤ ਦੋਸ਼ੀ ਨਵੀਦ ਅਕਰਮ ਦੀ ਤਸਵੀਰ ਹੇਠ ਔਜ਼ੀ ਸ਼ਬਦ ਲਿਖਿਆ ਹੋਇਆ ਹੈ। ਮੈਲਬਨ ਦੇ ਲੋਰਡ ਮੇਅਰ ਨਿਕਲਸ ਰੀਸ ਕਹਿੰਦੇ ਹਨ ਕਿ ਇਹ ਨਕਲ ਕਰਦੇ ਪੋਸਟਰ ਬਹੁਤ ਹੀ ਅਪਮਾਨਜਨਕ ਹਨ।
It is absolutely abhorrent that someone has hijacked his artwork and used it to create these terribly distressing images around our city.
ਕਲਾਕਾਰ ਪੀਟਰ ਡਰੂ ਕਹਿੰਦੇ ਹਨ ਕਿ ਇਹ ਕੋਈ ਨਵੀਂ ਗੱਲ ਨਹੀਂ ਬਲਕਿ ਪਹਿਲਾਂ ਵੀ ਉਹਨਾਂ ਦੇ ਪੋਸਟਰਸ ਦੇ ਅੰਦਾਜ਼ ਦੀ ਨਕਲ ਕਰਕੇ ਛੇੜਛਾੜ ਕੀਤੀ ਗਈ ਹੈ.
My immediate reaction was deja vu because this has happened before. 10 years ago, people from the far left copied my posters for different reasons but in a very similar way.
ਮੈਲਬਨ ਸਿਟੀ ਕਾਉਂਸਲ ਅਤੇ ਹੋਰ ਇਨਰ ਮੈਲਬਨ ਕਹਾਏ ਜਾਣ ਵਾਲੇ ਸ਼ਹਿਰ ਦੇ ਨੇੜਲੇ ਸਬਰਬਾਂ ਦੀ ਸਥਾਨਕ ਕਾਉਂਸਲ ਵੱਲੋਂ ਜਲਦ ਹੀ ਇਹ ਪੋਸਟਰ ਉਤਾਰੇ ਗਏ ਹਨ. ਵੱਖ ਵੱਖ ਕਾਉਂਸਲਸ ਸੀਸੀਟੀਵੀ ਫੁਟੇਜ ਦੀ ਪੜਤਾਲ ਕਰ ਰਹੀਆਂ ਹਨ ਜਦਕਿ ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਪੋਸਟਰਸ ਦੀ ਤਫਤੀਸ਼ ਬਿਨਾਂ ਇਜਾਜ਼ਤ ਤੋਂ ਜਨਤਕ ਥਾਵਾਂ ਤੇ ਇਸ਼ਤਿਹਾਰ ਲਗਾਉਣ ਦੇ ਜੁਰਮ ਯਾਨੀ ਬਿੱਲ ਪੋਸਟਿੰਗ ਵਜੋਂ ਕਰ ਰਹੇ ਹਨ. ਲੋਰਡ ਮੇਅਰ ਰੀਸ ਇਹ ਵੀ ਕਹਿੰਦੇ ਹਨ ਕਿ ਨਵੇਂ ਸਟੇਟ ਅਤੇ ਕਾਮਨਵੈਲਥ ਕਾਨੂੰਨ ਇਸ ਮਾਮਲੇ ਉੱਤੇ ਲਾਗੂ ਹੋ ਸਕਦੇ ਹਨ.
We have seen new state and commonwealth anti-hate, anti-Semitic laws. Those laws are brand new. They're yet to be tested in the courts. So this could be a good test case.
ਦੂਸਰੇ ਪਾਸੇ ਐਂਟੀ-ਡਿਫੇਮੇਸ਼ਨ ਕਮਿਸ਼ਨ ਦੇ ਚੇਅਰਮੈਨ ਡਾਕਟਰ ਡਵੀਰ ਅਬ੍ਰਾਮੋਵਿਚ ਉਮੀਦ ਕਰਦੇ ਹਨ ਕਿ ਪੋਸਟਰ ਬਣਾਉਣ ਵਾਲੇ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ.
If you glorify and celebrate mass murder in a public space, you should be held accountable. I hope police identify the perpetrators and lay charges if the law allows, and hopefully they end up behind bars. Anything less invites further escalation.
ਇਹ ਜਾਣਕਾਰੀ SBS ਨਿਊਜ਼ ਤੋਂ ਬ੍ਰਿਆਨਾ ਪਿਆਤਸਾ ਅਤੇ ਗ੍ਰੈਗ ਡਾਇਟ ਦੀ ਮਦਦ ਨਾਲ ਜਸਮੀਤ ਕੌਰ ਵੱਲੋਂ SBS ਪੰਜਾਬੀ ਲਈ ਪੇਸ਼ ਕੀਤੀ ਗਈ ਹੈ.
ਤੇ ਇਸ ਰਿਪੋਰਟ ਤੋਂ ਬਾਅਦ ਵੇਲਾ ਹੋ ਚੱਲਿਆ ਜੀ ਹੁਣ ਛੋਟੇ ਜਿਹੇ ਬ੍ਰੇਕ ਦਾ. ਬ੍ਰੇਕ ਦੇ ਉਸ ਪਾਰ ਮਿਲਦੇ ਹਾਂ. ਤੁਸੀਂ ਕਿਤੇ ਨਾ ਜਾਇਓ ਤੇ ਸੁਣਦੇ ਰਹੋ SBS ਪੰਜਾਬੀ. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ. ਤੁਸੀਂ ਸੁਣ ਰਹੇ ਹੋ SBS ਪੰਜਾਬੀ ਮੇਰੇ ਯਾਨੀ ਕਿ ਜੋਤਿਕਾ ਦੇ ਨਾਲ ਮੈਲਬਨ ਸਟੂਡੀਓਜ਼ ਤੋਂ ਲਾਈਵ. ਤੇ ਹੁਣ ਵੱਧਦੇ ਹਾਂ ਪ੍ਰੋਗਰਾਮ ਦੇ ਅਗਲੇ ਪੜਾਅ ਵਿਚ. ਮੈਲਬਨ ਵਿਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦੀ ਕਥਿਤ ਚੋਰੀ ਹੋਣ ਨਾਲ ਭਾਰਤੀ ਭਾਈਚਾਰੇ ਸਮੇਤ ਸੰਸਾਰ ਭਰ ਦੇ ਗਾਂਧੀਵਾਦੀ ਸੋਚ ਰੱਖਣ ਵਾਲਿਆਂ ਨੂੰ ਸਖ਼ਤ ਹੈਰਾਨੀ ਅਤੇ ਦੁੱਖ ਹੋਇਆ ਹੈ. ਵਿਕਟੋਰੀਆ ਪੁਲਿਸ ਨੇ ਜਾਂਚ ਸ਼ੁਰੂ ਕਰਦੇ ਹੋਏ ਸਕਰੈਪ ਮੈਟਲ ਡੀਲਰਾਂ ਨੂੰ ਸਤਰਕ ਰਹਿਣ ਲਈ ਕਿਹਾ ਗਿਆ. ਇਹ ਮੂਰਤੀ 2021 ਵਿਚ ਭਾਰਤ ਦੀ ਸਰਕਾਰ ਵੱਲੋਂ ਤੋਹਫੇ ਵਿਚ ਦਿੱਤੀ ਗਈ ਸੀ ਜੋ ਸ਼ਾਂਤੀ, ਗੈਰ ਹਿੰਸਾ ਅਤੇ ਸਾਂਝੀਆਂ ਕਦਰਾਂ ਦਾ ਇਕ ਪ੍ਰਤੀਕ ਸੀ. ਆਓ ਜਾਣਦੇ ਹਾਂ ਇਸ ਪੂਰੇ ਮਾਮਲੇ ਬਾਰੇ ਇਸ ਪੋਡਕਾਸਟ ਰਾਹੀਂ.
ਤੁਸੀਂ ਹੋ SBS ਪੰਜਾਬੀ ਦੇ ਨਾਲ.
ਦੋਸਤੋ, ਤੁਹਾਡੇ ਨਾਲ ਇਕ ਅਜਿਹੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਘਟਨਾ ਨੇ ਨਾ ਸਿਰਫ ਆਸਟ੍ਰੇਲੀਆ ਦੇ ਭਾਰਤੀ ਭਾਈਚਾਰੇ ਨੂੰ ਹੀ ਬਲਕਿ ਸੰਸਾਰ ਭਰ ਦੇ ਗਾਂਧੀਵਾਦੀ ਭਾਈਚਾਰੇ ਨੂੰ ਸਖ਼ਤ ਹੈਰਾਨ ਕਰਕੇ ਰੱਖ ਦਿੱਤਾ ਹੈ. ਅਤੇ ਇਹ ਘਟਨਾ ਹੈ ਮੈਲਬਨ ਵਿਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦਾ ਚੋਰੀ ਹੋਣਾ. ਤੇ ਥੋੜੀ ਜਿਹੀ ਜਾਣਕਾਰੀ ਇਸ ਘਟਨਾ ਦੇ ਪਿਛੋਕੜ ਬਾਰੇ. ਜਿਸ ਸਥਾਨ ਤੋਂ ਇਹ ਮੂਰਤੀ ਚੋਰੀ ਕੀਤੀ ਗਈ ਉਹ ਸੀ ਆਸਟ੍ਰੇਲੀਅਨ ਇੰਡੀਅਨ ਕਮਿਊਨਿਟੀ ਸੈਂਟਰ ਜੋ ਮੈਲਬਨ ਦੇ ਰੋਵਿਲ ਇਲਾਕੇ ਵਿਚ ਸਥਿਤ ਹੈ. ਇਹ ਮੂਰਤੀ ਭਾਰਤੀ ਸਭਿਆਚਾਰ ਅਤੇ ਭਾਰਤ ਆਸਟ੍ਰੇਲੀਆ ਦੀ ਮਜ਼ਬੂਤ ਸਾਂਝ ਦੀ ਇਕ ਮਹੱਤਵਪੂਰਨ ਨਿਸ਼ਾਨੀ ਸੀ. ਚੋਰੀ ਦੇ ਦਿਨ 12 ਜਨਵਰੀ 2026 ਦੀ ਰਾਤ ਕਰੀਬ 12:50 ਵਜੇ ਸਵੇਰੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਐਂਗਲ ਗ੍ਰਾਈਂਡਰ ਵਰਤ ਕੇ ਇਸ 426 ਕਿਲੋਗ੍ਰਾਮ ਦੇ ਬਰੌਂਜ਼ ਦੀ ਮੂਰਤੀ ਨੂੰ ਉਸ ਦੇ ਪੱਥਰ ਦੇ ਆਧਾਰ ਤੋਂ ਤੋੜ ਲਿਆ. ਮੂਰਤੀ ਦੇ ਕੇਵਲ ਪੈਰ ਹੀ ਆਪਣੀ ਥਾਂ ਉੱਤੇ ਬਚੇ ਰਹਿ ਗਏ. ਆਸਟ੍ਰੇਲੀਅਨ ਇੰਡੀਅਨ ਕਮਿਊਨਿਟੀ ਸੈਂਟਰ ਦੇ ਸੰਸਥਾਪਕ ਚੇਅਰਪਰਸਨ ਵਾਸਨ ਸ੍ਰੀਨਿਵਾਸਨ ਨੇ SBS ਹਿੰਦੀ ਨਾਲ ਗੱਲ ਕਰਦੇ ਹੋਏ ਇਸ ਘਟਨਾ ਉੱਤੇ ਸਖ਼ਤ ਅਫਸੋਸ ਪ੍ਰਗਟ ਕੀਤਾ ਹੈ.
Community center ka board mein there was some graffiti, so we did not go to public because it's not worth it. We cleaned it up. Is back here on that early morning closer to 1 a.m. teen log aaye, ek security ka kaam kiya tha roadside mein khada hokar sabko dekhne ke liye. बाकी दो जो एंगल ग्राइंडर से दोनों लेग को पैर के थोड़े से ऊपर काट दिया, काट के उसके ऊपर जाके गिरा दिया, गिरा के एक व्हाइट वैन में लेके चला गया। ये पूरा 10 मिनट में हुआ, सब कैप्चर हुआ। इमीडिएटली हम लोग ने पुलिस को कंप्लेन किया, काउंसलर जनरल से बात किया। हम लोग उस टाइम डिसाइड किया नॉट टू रिलीज इट अंटिल पुलिस इन्वेस्टिगेशन कंप्लीट्स। अभी पुलिस का रिपोर्ट आ गया बट कंप्लीशन नहीं हुआ। अपना जो स्टैच्यू है मेड आउट ऑफ ब्रॉन्ज, क्लोजर टू 400 किलोस वेट, हम लोग चेक किया आज का तारीख में, द वैल्यू ऑफ द स्टैच्यू इज क्लोजेस्ट टू 60,000 ऑस्ट्रेलियन डॉलर्स। डेफिनेटली वी नीड मोर सपोर्ट फ्रॉम पुलिस एंड गवर्नमेंट। दूसरा, एक सिक्योरिटी फेंस बनाने के लिए फंडिंग मांगता।
जिक्र योग है कि विक्टोरिया पुलिस ने इस घटना की जांच शुरू कर दी है, नेड़ले स्क्रैप मेटल डीलर्स नूं सतर्क रहने की चेतावनी दी है क्योंकि चोरी होया धातु वेचण की जल्द कोशिश की जा सकती है। ते यह मूर्ति क्यों सी इन्नी ज्यादा अहम? दोस्तो, यह सिर्फ ब्रॉन्ज की एक मूर्ति ही नहीं सी। 2021 विच इंडियन काउंसिल फॉर कल्चरल रिलेशन ICCR वालों भारत की सरकार की तरफों एक तोहफा सी जो भारतीय ऑस्ट्रेलियाई समुदाय विच सांझे इतिहास अते सांझियां कदरां, शांति, गैर हिंसा अते भाईचारे की प्रतीक सी। इसका उद्घाटन उस समय दे ऑस्ट्रेलिया दे प्रधानमंत्री स्कॉट मॉरिसन ने उचेचा किया सी। ते हुण भारत सरकार का प्रतिक्रम सामने आ रहा है। भारत दे विदेश मंत्रालय ने इस समूह घटना की निंदा की है। उन्हां ने ऑस्ट्रेलियाई अधिकारियों नाल इस मामले नूं बहुत मजबूती नाल उठाया अते मांग कीती है कि मूर्ति नूं जल्दी लभ्या जावे अते जिन्हां ने यह क्रिया कीती है उन्हां उते ढुकवीं सख्त कार्रवाई कीती जावे।
असी मेलबर्न दे रोविल विच स्थित ऑस्ट्रेलियन इंडियन कम्युनिटी सेंटर विच स्थित महात्मा गांधी दे बुत नूं अणपछाते लोकां वल्लों भन्न तोड़ करन अते हटाउण दी सख्त निंदा करदे आं। असी इस मामले नूं पुरजोर ढंग नाल ऑस्ट्रेलियन अधिकारियां दे सामने चक रहे आं अते उन्हां नूं गुम होए इस बुत नूं बरामद करन अते तुरंत कारवाही करन अते दोषियां नूं जवाबदेह बनाउण दी अपील कर रहे आं।
ते हुण जानकारी सांझी करदे हां कि स्थानक पद्धर उत्ते किहो जिही प्रतिक्रिया मिल रही है ते पुलिस दी जांच कित्थों तक पहुंची है। विक्टोरिया पुलिस दी नॉक्स क्राइम इन्वेस्टिगेशन यूनिट ने इस घटना दी गंभीरता दे नाल जांच शुरू कर दित्ती है। पुलिस ने लोकां तों किसे भी तरह की CCTV फुटेज, गवाही जां जानकारी सांझी करन नूं कहा अते स्क्रैप मैटल डीलर्स नूं वी सतर्क रहण लई कहा है। विक्टोरिया दे नॉर्थ मैट्रो तों ग्रीन्स दी MLC एनासीना ग्रे बर्बेरियो ने भारतीय भाईचारे प्रति वध हुंदे जा रहे नस्ली वितकरे उत्ते प्रतिक्रिया दिंदे होए इस तरह कहा है। ਭਾਈਚਾਰਕ ਅਤੇ ਸਿਆਸੀ ਆਗੂਆਂ ਨੇ ਵੀ ਇਸ ਘਟਨਾ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਕਿਹਾ ਹੈ ਕਿ ਜਿਹੜੀਆਂ ਸੰਸਕ੍ਰਿਤਿਕ ਨਿਸ਼ਾਨੀਆਂ ਹਨ ਉਨ੍ਹਾਂ ਦੀ ਸੁਰੱਖਿਆ ਸਿਰਫ ਭਾਈਚਾਰੇ ਦੀ ਸੁਰੱਖਿਆ ਨਹੀਂ ਹੈ ਬਲਕਿ ਸਾਡੇ ਮੁੱਲਾਂ ਦੀ ਰੱਖਿਆ ਵੀ ਹੈ। ਭਾਰਤੀ ਭਾਈਚਾਰੇ ਦੀ ਸੰਸਥਾ ਟਰਬਨਸ ਫਾਰ ਆਸਟ੍ਰੇਲੀਆ ਦੇ ਮੁਖੀ ਅਮਰ ਸਿੰਘ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਤਰ੍ਹਾਂ ਕਹਿੰਦੇ ਹਨ।
ਬੀਤੇ ਦਿਨੀ ਜੋ ਮੈਲਬਰਨ ਚ ਦੁਰਘਟਨਾ ਹੋਈ ਹੈ ਜਿੱਥੇ ਕਿ ਇੰਡੀਅਨ ਕਮਿਊਨਿਟੀ ਸੈਂਟਰ ਦੇ ਬਾਹਰ ਲੱਗਿਆ ਮਹਾਤਮਾ ਗਾਂਧੀ ਦੇ ਬੁੱਤ ਨੂੰ ਕਿਸੇ ਨੇ ਕੱਟ ਕੇ ਚੋਰੀ ਕਰ ਲਿਆ, ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਆਈ ਥਿੰਕ ਪਿਛਲੇ ਕੁਛ ਨਕੀ ਮਹੀਨਿਆਂ ਤੋਂ ਲਾ ਲਓ ਪਿਛਲੇ ਸਾਲ ਤੋਂ ਹੀ ਜਿਹੜੀ ਐਂਟੀ ਇੰਡੀਆ ਹੇਟ ਆ ਉਹ ਬਹੁਤ ਵੱਧ ਰਹੀ ਹੈ। ਸੋ ਆਪਾਂ ਨੂੰ ਇਹ ਨਹੀਂ ਪਤਾ ਵੀ ਇਹ ਕਿਸ ਦਾ ਕੰਮ ਹੈ। ਸੋ ਹੋਪਫੁਲੀ ਇਹੀ ਉਮੀਦ ਕਰਦੇ ਵੀ ਬੰਦੇ ਪਕੜੇ ਜਾਣਗੇ ਤੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਪਰ ਏਦਾਂ ਦੇ ਜਿਹੜੇ ਹੇਠ ਵੱਧ ਰਹੀ ਇੰਡੀਅਨ ਦੇ ਖਿਲਾਫ਼ ਜਾਂ ਸੰਸਥਾਵਾਂ ਦੇ ਖਿਲਾਫ਼ ਇਹ ਬਹੁਤ ਹੀ ਮਾੜੀ ਗੱਲ ਹੈ, ਨਿੰਦਣਯੋਗ ਗੱਲ ਹੈ ਤੇ ਇਹਨਾਂ ਦਾ ਅਸੀਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।
ਤੇ ਦੋਸਤੋ, ਅਖੀਰ ਦੇ ਵਿੱਚ ਇਹੀ ਕਹਾਂਗੇ ਕਿ ਇਹ ਮਾਮਲਾ ਸਾਨੂੰ ਯਾਦ ਦਿਲਾਉਂਦਾ ਹੈ ਕਿ ਸੰਸਕ੍ਰਿਤਿਕ ਅਤੇ ਇਤਿਹਾਸਕ ਨਿਸ਼ਾਨੀਆਂ ਸਿਰਫ਼ ਇਕੱਠੀਆਂ ਕੀਤੀਆਂ ਹੋਈਆਂ ਚੀਜ਼ਾਂ ਨਹੀਂ ਹੁੰਦੀਆਂ, ਉਹ ਸਾਡੇ ਸਾਂਝੇ ਮੁੱਲਾਂ, ਯਾਦਾਂ ਅਤੇ ਭਵਿੱਖ ਲਈ ਇੱਕ ਪ੍ਰਤੀਕ ਹੁੰਦੀਆਂ ਹੈ। ਜਦੋਂ ਐਸੀਆਂ ਚੀਜ਼ਾਂ ਨਾਲ ਛੇੜਛਾੜ ਜਾਂ ਚੋਰੀ ਹੁੰਦੀ ਹੈ ਤਾਂ ਸਿਰਫ਼ ਭਾਈਚਾਰਾ ਹੀ ਨਹੀਂ ਸਾਰੀ ਮਨੁੱਖਤਾ ਇੱਕ ਚੁਣੌਤੀ ਦਾ ਸਾਹਮਣਾ ਕਰਦੀ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਹੈ ਜ਼ਰੂਰ ਸਾਂਝੇ ਕਰਿਓ। ਈਮੇਲ ਕਰ ਸਕਦੇ ਹੋ punjabi.program@sbs.com.au ਉੱਤੇ। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਇਸ ਦੇ ਨਾਲ ਹੀ ਵੇਲਾ ਹੋ ਚੱਲਿਆ ਇੱਕ ਹੋਰ ਬ੍ਰੇਕ ਦਾ, ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਮੌਕਾ ਦੇ ਦਿੰਦੇ ਹਾਂ ਕੁਛ ਜਿੱਤਣ ਦਾ। ਨਹੀਂ ਸਮਝੇ? ਸਮਝਾਨੀ ਆ। SBS ਸਾਊਥ ਏਸ਼ੀਅਨ ਤੁਹਾਨੂੰ ਫਰਵਰੀ ਅਤੇ ਮਾਰਚ 2026 ਦੌਰਾਨ ਆਪਣੀ ਮਨਪਸੰਦ ਵਿਮੈਨ ਕ੍ਰਿਕਟ ਟੀਮ ਨੂੰ ਨਿੱਜੀ ਤੌਰ ਤੇ ਉਤਸ਼ਾਹਿਤ ਕਰਨ ਦਾ ਮੌਕਾ ਦੇ ਰਿਹਾ ਹੈ। ਹੈ ਨਾ ਅੱਛੀ ਖਬਰ? ਜੀ ਹਾਂ, ਜਦੋਂ ਚੋਟੀ ਦੀ ਆਸਟ੍ਰੇਲੀਆਈ ਅਤੇ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਇੱਕ ਮਲਟੀ ਫਾਰਮੈਟ ਲੜੀ ਵਿੱਚ ਆਮੋ ਸਾਹਮਣੇ ਹੋਣਗੀਆਂ ਨਾ, ਤਾਂ ਤੁਸੀਂ ਉਹਨਾਂ ਨੂੰ ਕ੍ਰਿਕਟ ਦੇ ਮੈਦਾਨ ਵਿੱਚ ਜਾ ਕੇ ਚੇਅਰ ਅਪ ਕਰ ਸਕਦੇ ਹੋ। ਕਿਵੇਂ? ਸੋਚੋ ਸੋਚੋ। ਚਲੋ ਕੋਈ ਗੱਲ ਨਹੀਂ, ਮੈਂ ਹੀ ਦੱਸ ਦਿੰਦੀ ਹਾਂ। SBS ਸਾਊਥ ਏਸ਼ੀਅਨ ਤੁਹਾਨੂੰ ਇੰਡੀਆ ਆਸਟ੍ਰੇਲੀਆ ਵਿਮੈਨਸ ਕ੍ਰਿਕਟ ਮੈਚ ਦੇ ਫ੍ਰੀ ਪਾਸ ਜਿੱਤਣ ਦਾ ਮੌਕਾ ਦੇ ਰਹੀ ਹੈ। ਵਾਓ! ਯਾਨੀ ਕਿ 15 ਫਰਵਰੀ ਨੂੰ ਸਿਡਨੀ ਵਿੱਚ ਹੋਣ ਵਾਲੇ ਮੈਚ ਦੇ ਡਬਲ ਪਾਸ ਜਿੱਤਣ ਲਈ ਸਾਨੂੰ 25 ਜਾਂ ਫਿਰ ਇਸ ਤੋਂ ਘੱਟ ਸ਼ਬਦਾਂ ਵਿੱਚ ਇਹ ਦੱਸੋ ਕਿ ਭਾਰਤੀ ਜਾਂ ਆਸਟ੍ਰੇਲੀਆਈ ਮਹਿਲਾ ਟੀਮ ਵਿੱਚ ਤੁਹਾਡੀ ਮਨਪਸੰਦ ਖਿਡਾਰੀ ਕੌਣ ਹੈ ਅਤੇ ਕਿਉਂ। ਹੈ ਨਾ ਆਸਾਨ ਜਿਹਾ ਸਵਾਲ? ਦੁਬਾਰਾ ਪੁੱਛਾਂ, ਸਾਨੂੰ 25 ਜਾਂ ਇਸ ਤੋਂ ਘੱਟ ਸ਼ਬਦਾਂ ਵਿੱਚ ਦੱਸੋ ਕਿ ਭਾਰਤੀ ਜਾਂ ਆਸਟ੍ਰੇਲੀਆਈ ਮਹਿਲਾ ਟੀਮ ਵਿੱਚ ਤੁਹਾਡੀ ਮਨਪਸੰਦ ਖਿਡਾਰੀ ਕੌਣ ਹੈ ਅਤੇ ਕਿਉਂ। ਯਾਦ ਰੱਖਿਓ, ਸਿਰਫ 25 ਜਾਂ ਫਿਰ ਇਸ ਤੋਂ ਘੱਟ ਸ਼ਬਦ ਹੀ ਹੋਣੇ ਚਾਹੀਦੇ ਨੇ। ਤੁਸੀਂ ਸਾਨੂੰ ਆਪਣਾ ਜਵਾਬ ਈਮੇਲ ਕਰ ਸਕਦੇ ਹੋ। ਉਸ ਦੇ ਲਈ ਈਮੇਲ ਆਈ ਡੀ ਹੈ ਜੀ punjabi.program@sbs.com.au। ਮੈਂ ਤੁਹਾਡੇ ਲਈ ਸਪੈਲਿੰਗ ਵੀ ਬੋਲ ਦਿੰਦੀ ਹਾਂ। ਪੰਜਾਬੀ ਯਾਨੀ ਕਿ PUNJABI ਡੋਟ ਪ੍ਰੋਗਰਾਮ ਯਾਨੀ ਕਿ PROGRAM@sbs.com.au। ਸੋ punjabi.program@sbs.com.au ਤੇ ਆਪਣਾ ਜਵਾਬ ਭੇਜੋ ਤੇ ਸੁਨਹਿਰਾ ਮੌਕਾ ਗਵਾਇਓ ਨਾ, ਕਿਉਂਕਿ ਫ੍ਰੀ ਕ੍ਰਿਕਟ ਦੇ ਪਾਸਸ ਮਿਲਣਗੇ ਤੇ ਤੁਸੀਂ ਆਪ ਉੱਥੇ ਜਾ ਕੇ ਵਿਮੈਨ ਕ੍ਰਿਕਟ ਟੀਮ ਨੂੰ ਨਿੱਜੀ ਤੌਰ ਤੇ ਉਤਸ਼ਾਹਿਤ ਕਰਨ ਦਾ ਜਿਹੜਾ ਮੌਕਾ ਹੈ ਨਾ, ਉਹ ਪਾ ਸਕਦੇ ਹੋ। ਤਾਂ ਫਿਰ ਦੇਰ ਕਿਸ ਗੱਲ ਦੀ? ਚਲੋ ਜੀ, ਦਿਓ ਇਸ ਸਵਾਲ ਦਾ ਜਵਾਬ ਤੇ ਜਿੱਤੋ ਫ੍ਰੀ ਪਾਸਸ। ਪਹਿਲੇ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਬ੍ਰੇਕ ਦੇ ਉਸ ਪਾਰ ਮਿਲਾਂਗੇ। ਕਿਤੇ ਨਾ ਜਾਇਓ, ਸੁਣਦੇ ਰਹੋ SBS ਪੰਜਾਬੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ, ਮੇਰੇ ਯਾਨੀ ਕਿ ਜੋਤਿਕਾ ਦੇ ਨਾਲ ਲਾਈਵ ਮੈਲਬਨ ਸਟੂਡੀਓਜ਼ ਤੋਂ। ਤੇ ਪ੍ਰੋਗਰਾਮ ਦੇ ਅੱਧ ਵਿਚਕਾਰ ਤੋਂ ਅੱਗੇ ਵੱਧਦੇ ਹੋਏ, ਪ੍ਰੋਗਰਾਮ ਨੂੰ ਤੋਰਦੇ ਹੋਏ ਗੱਲ ਕਰਦੇ ਹਾਂ ਹੁਣ ਆਸਟ੍ਰੇਲੀਆ ਡੇ ਦੀ। ਲਗਭਗ 1000 ਲੋਕਾਂ ਨੂੰ ਆਪਣੇ ਜੀਵਨ ਭਰ ਦੇ ਸਮਰਪਣ ਅਤੇ ਸੇਵਾ ਲਈ ਇਸ ਸਾਲ ਦੇ ਆਸਟ੍ਰੇਲੀਆ ਡੇ ਮੌਕੇ ਸਨਮਾਨਿਤ ਕੀਤਾ ਗਿਆ ਤੇ ਇਨ੍ਹਾਂ ਸਨਮਾਨਿਤ ਲੋਕਾਂ ਵਿੱਚੋਂ ਪੰਜਾਬੀ ਮੂਲ ਦੇ ਕਈ ਆਸਟ੍ਰੇਲੀਆਈ ਵੀ ਸ਼ਾਮਲ ਹਨ ਜੋ ਆਪਣੇ ਸੱਭਿਆਚਾਰਕ ਸਮਾਜ ਅਤੇ ਆਸਟ੍ਰੇਲੀਆ ਦੀਆਂ ਕਦਰਾਂ ਦਾ ਬਰਾਬਰੀ ਨਾਲ ਸਨਮਾਨ ਕਰਦੇ ਹਨ। ਪੱਛਮੀ ਆਸਟ੍ਰੇਲੀਆ ਦੇ ਡਾਕਟਰ ਰਵਿੰਦਰ ਰਾਜ ਆਨੰਦ ਤੋਂ ਲੈ ਕੇ ਵਿਕਟੋਰੀਆ ਦੇ ਦੀਪਕ ਸੰਘੀ, NSW ਦੇ ਸਤਵੰਤ ਕੈਲੇ ਅਤੇ ਕੁਈਨਜ਼ਲੈਂਡ ਦੇ ਕੁੰਵਰ ਜੀਤ ਸਿੰਘ ਸਾਂਗਲਾ ਤੱਕ ਇਨ੍ਹਾਂ ਪੰਜਾਬੀ ਪ੍ਰਵਾਸੀਆਂ ਨੇ ਆਸਟ੍ਰੇਲੀਆ ਡੇ ਮੌਕੇ ਸਨਮਾਨ ਪ੍ਰਾਪਤ ਕੀਤੇ ਹਨ। ਆਓ ਸੁਣੋ ਉਨ੍ਹਾਂ ਦੀਆਂ ਸਫਲਤਾਵਾਂ ਨਾਲ ਭਰੀਆਂ ਪ੍ਰਾਪਤੀਆਂ ਇਸ ਪੋਡਕਾਸਟ ਰਾਹੀਂ।
SBS South Asian ਉੱਤੇ SBS ਪੰਜਾਬੀ।
ਆਸਟ੍ਰੇਲੀਆ ਦੇ ਮੌਕੇ ਲਗਭਗ 1000 ਲੋਕਾਂ ਨੂੰ ਆਪਣੇ ਜੀਵਨ ਭਰ ਦੇ ਸਮਰਪਣ ਅਤੇ ਸੇਵਾ ਲਈ ਦੇਸ਼ ਦਾ ਰਾਸ਼ਟਰੀ ਸਨਮਾਨ ਦਿੱਤਾ ਗਿਆ। ਇਸ ਦੇਸ਼ ਦੀ ਸੁੰਦਰਤਾ ਵੇਖੋ ਕਿ ਆਸਟ੍ਰੇਲੀਆ ਦੇ ਆਨਰਸ ਦੀ ਸੂਚੀ ਵਿੱਚ ਵੱਖ ਵੱਖ ਰੰਗਾਂ ਅਤੇ ਸਭਿਆਚਾਰਾਂ ਦੇ ਲੋਕ ਸ਼ਾਮਲ ਹਨ। ਵਿਭਿੰਨਤਾਵਾਂ ਤੋਂ ਪਰੇ ਇਨ੍ਹਾਂ ਜੇਤੂਆਂ ਵਿੱਚ ਇੱਕ ਗੱਲ ਸਾਂਝੀ ਹੈ, ਇਸ ਦੇਸ਼ ਆਸਟ੍ਰੇਲੀਆ ਲਈ ਸੇਵਾ ਭਾਵ। ਤੇ ਜਦ ਸੇਵਾ ਦੀ ਗੱਲ ਹੋਵੇ ਤਾਂ ਪੰਜਾਬੀ ਮੂਲ ਦੇ ਪ੍ਰਵਾਸੀਆਂ ਦੀ ਗੱਲ ਕਿਵੇਂ ਨਾ ਹੋਵੇ। 2026 ਦੇ ਮੈਂਬਰ ਆਫ ਦੀ ਆਰਡਰ ਆਫ ਆਸਟ੍ਰੇਲੀਆ ਭਾਵ AM ਅਵਾਰਡ ਜਿੱਤਣ ਵਾਲੇ ਪ੍ਰਵਾਸੀਆਂ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਲਈ ਹਾਜ਼ਰ ਹਾਂ। SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ। ਸਤਵੰਤ ਸਿੰਘ ਕੈਲੇ 16 ਸਾਲ ਦੇ ਸਨ ਜਦੋਂ ਉਹ 1970 ਵਿਚ ਮਲੇਸ਼ੀਆ ਵਿਚ ਹੋਏ ਘਾਤਕ ਨਸਲੀ ਹਮਲਿਆਂ ਤੋਂ ਬਚ ਕੇ ਇਕੱਲੇ ਹੋਬਾਰਟ ਪਹੁੰਚੇ ਸੀ, ਪਰ ਇੱਥੇ ਆ ਕੇ ਉਨ੍ਹਾਂ ਨੂੰ ਜੀਵਨ ਦਾ ਇਕ ਨਵਾਂ ਤਰੀਕਾ ਅਪਣਾਉਣਾ ਪਿਆ ਅਤੇ ਇਨ੍ਹਾਂ ਸ਼ੁਰੂਆਤੀ ਤਜੁਰਬਿਆਂ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੇ ਯੂਨੀਵਰਸਿਟੀ ਵਿਚ ਰਹਿੰਦਿਆਂ ਹੋਇਆਂ ਹੀ ਆਸਟ੍ਰੇਲੀਆ ਵਿਚ ਮੁੜ ਵਸੇਵੇ ਲਈ ਦੂਜਿਆਂ ਦੀ ਮਦਦ ਕਰਨੀ ਵੀ ਸ਼ੁਰੂ ਕਰ ਦਿੱਤੀ। ਇਹ ਸੇਵਾ ਹੁਣ ਆਪਣੇ 26ਵੇਂ ਸਾਲ ਵਿਚ ਹੈ ਅਤੇ ਇਸ ਨੂੰ ਸਿੱਖ ਯੂਥ ਆਸਟ੍ਰੇਲੀਆ ਵਜੋਂ ਜਾਣਿਆ ਜਾਂਦਾ।
ਤੀਸਰੀ ਪੀੜ੍ਹੀ ਆ ਪੰਜਾਬ ਤੋਂ ਨਿਕਲੇ ਹੋਏ। ਹਾਂਜੀ, ਮੇਰੇ ਪੜਦਾਦਾ ਨਿਕਲਿਆ ਸੀ ਪਹਿਲਾਂ। ਛੋਟੀ ਜਿਹੀ ਕੌਮ ਸੀਗੀ ਸਿੱਖਾਂ ਦੀ, ਬਹੁਤ ਛੋਟੀ ਸੀ, ਤੇ ਵੈਸੇ ਚਾਰ ਪੰਜ ਫੈਮਿਲੀ ਸੀਗੇ। ਪਰ ਅਸੀਂ ਵੀ ਉੱਥੇ ਪਹਿਲਾਂ ਖੰਡ ਪਾਠ ਹੀ ਘਰੇ ਕੀਤਾ ਸੀ ਉੱਥੇ ਬਚ। ਫਿਰ ਅਸੀਂ 1995 ਵਿੱਚ ਅਸੀਂ ਪਹੁੰਚੇ ਸਿਡਨੀ। ਸੋ 1996 ਅਸੀਂ ਸ਼ੁਰੂ ਕੀਤਾ। ਪਹਿਲਾਂ ਪੰਜਾਬੀ ਸਕੂਲ ਖੋਲਿਆ ਸੀ ਇੱਥੇ, ਬਥੇਰੇ ਸਾਲ ਉੱਥੇ ਸੇਵਾ ਕੀਤੀ ਸੀ, ਤੇ ਮਗਰੋਂ ਫਿਰ 1999 ਵਿੱਚ ਅਸੀਂ ਸਿੱਖ ਯੂਥ ਆਸਟ੍ਰੇਲੀਆ ਦਾ ਬੰਦੋਬਸਤ ਕੀਤਾ ਨਾ।
1995 ਤੋਂ ਸਿਡਨੀ ਵਿੱਚ ਰਹਿਣ ਵਾਲੇ ਕਹਿਲੇ ਕਹਿੰਦੇ ਨੇ,
ਐਂਡ ਵਾਟ ਵੀ ਫਾਊਂਡ ਵਾਸ ਦੈਟ ਲੋਟ ਆਫ ਦੈਮ ਵਰ ਲੋਸਟ ਵੈਨ ਕਮਿੰਗ ਟੂ ਅ ਨਿਊ ਨੇਸ਼ਨ। ਦੇ ਹੈਡ ਹਿਊਜ ਇਸ਼ੂਜ਼ ਆਫ ਕਲਚਰ, ਫੂਡ, ਕਮਿਊਨੀਕੇਸ਼ਨ। ਆਸਟ੍ਰੇਲੀਆ ਇਜ਼ ਅ ਵੈਰੀ ਫੋਰਚੂਨੇਟ, ਇਟਸ ਅ ਲਵਲੀ ਲੱਕੀ ਕੰਟਰੀ, ਯਾ, ਇਟਸ ਗੋਟ ਲੋਟ ਟੂ ਗਿਵ, ਐਂਡ ਵੀ ਗੋਟ ਸ਼ੇਅਰ, ਐਂਡ ਵੀ ਗੋਟ ਗਿਵ ਬੈਕ ਇਨਟੂ ਦ ਨੇਸ਼ਨ, ਇਟਸ ਡਿਵੈਲਪਮੈਂਟ ਐਂਡ ਇਟਸ ਸੋਸ਼ਲ ਕੋਹੇਸ਼ਨ।
ਪਿਛਲੇ 26 ਸਾਲਾਂ ਤੋਂ ਆਸਟ੍ਰੇਲੀਆ ਵਿਚ ਡਾਕਟਰ ਵਜੋਂ ਸੇਵਾਵਾਂ ਨਿਭਾ ਰਹੇ 59 ਸਾਲਾ ਡਾਕਟਰ ਕੁਵਰਜੀਤ ਸਿੰਘ ਸੰਗਲਾ ਨੂੰ ਵੀ ਮੈਂਬਰ ਆਫ ਦ ਆਰਡਰ ਆਫ ਆਸਟ੍ਰੇਲੀਆ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਅਕੈਡਮਿਕ ਖੋਜ ਅਤੇ ਕੁਈਨਜ਼ਲੈਂਡ ਦੇ ਖੇਤਰੀ ਇਲਾਕਿਆਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਕੀਤੀ ਗਈ ਮਿਹਨਤ ਨੇ ਦੇਸ਼ ਭਰ ਵਿਚ ਡਾਇਬਟੀਜ਼ ਦੇ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਸ਼ੁਰੂ ਚ ਮੈਂ ਇਹੀ ਸੋਚਿਆ ਸੀ ਕਿ ਮੈਂ ਵੀ ਆਰਮੀ ਜੁਆਇਨ ਕਰਾਂਗਾ ਆਪਣੇ ਫਾਦਰ ਵਾਂਗੂ, ਤੇ ਉਹਨਾਂ ਦੇ ਫੁੱਟਸਟੈਪਸ ਵਿੱਚ ਹੀ ਫਾਲੋ ਕਰ ਰਿਹਾ ਸੀ। ਪਰ ਮੈਂ ਦੇਖਿਆ ਜਿਵੇਂ ਜਿਵੇਂ ਮੈਨੂੰ ਫਰਦਰ ਓਪਰਚੁਨਿਟੀ ਮਿਲੀ, ਹੋਰ ਐਕਸਪੋਜ਼ਰ ਮਿਲਿਆ, ਤੇ ਮੇਰਾ ਜਿਹੜਾ ਟਿਲਟ ਸੀਗਾ ਉਹ ਮੈਡੀਸਨ ਵੱਲ ਜ਼ਿਆਦਾ ਜਾਣਾ ਸ਼ੁਰੂ ਹੋ ਗਿਆ। ਤੇ ਮੈਂ ਹੁਣ ਜਨਰਲ ਮੈਡੀਸਨ, ਉਹਦੇ ਚ ਮੇਰੀ ਸਪੈਸ਼ਲਾਈਜੇਸ਼ਨ ਹੈ, ਪਰ ਉਸ ਤੋਂ ਇਲਾਵਾ ਮੇਰੀ ਸਪੈਸ਼ਲਾਈਜੇਸ਼ਨ ਹੈ ਓਬਸਟੈਟਿਕ ਮੈਡੀਸਨ ਵਿੱਚ, ਜਿਹੜੀ ਕਿ ਪ੍ਰੈਗਨੈਂਟ ਲੇਡੀਜ਼ ਹੁੰਦੀਆਂ, ਅਗਰ ਉਹਨਾਂ ਨੂੰ ਕੋਈ ਮੈਡੀਕਲ ਇਸ਼ੂਜ਼ ਹੋਣ। ਜਿਹੜੇ ਗਾਇਨੋਕੋਲੋਜਿਸਟ ਹੁੰਦੇ ਨੇ ਉਹ ਤੁਹਾਡਾ ਪ੍ਰੈਗਨੈਂਸੀ ਦਾ ਖਿਆਲ ਰੱਖਦੇ ਨੇ, ਤੇ ਜਿਹੜੀ ਮੈਡੀਕਲ ਕੰਡੀਸ਼ਨ ਹੈ ਉਹ ਮੇਰੇ ਵਰਗੇ ਟ੍ਰੇਨਡ ਫਿਜ਼ੀਸ਼ੀਅਨ ਉਹਨੂੰ ਮੈਨੇਜ ਕਰਦੇ ਨੇ ਪ੍ਰੈਗਨੈਂਸੀ, ਬਿਫੋਰ ਪ੍ਰੈਗਨੈਂਸੀ, ਡਿਊਰਿੰਗ ਪ੍ਰੈਗਨੈਂਸੀ ਐਂਡ ਆਫਟਰ ਪ੍ਰੈਗਨੈਂਸੀ। ਤੇ ਉਸ ਤੋਂ ਇਲਾਵਾ ਮੇਰੀ ਸਪੈਸ਼ਲਾਈਜੇਸ਼ਨ ਐਂਡੋਕਰੀਨੋਲੋਜੀ ਚ, ਜਿਹਦੇ ਡਾਇਬੀਟੀਜ਼, ਹਾਰਮੋਨਸ, ਬੋਨ ਡਿਜ਼ੀਜ਼ ਤੇ ਕੈਲਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਇਸ ਕਿਸਮ ਦੀ ਪ੍ਰੋਬਲਮਸ, ਇਹ ਸਾਰੇ ਐਂਡੋਕਰੀਨੋਲੋਜਿਸਟ ਮੈਨੇਜ ਕਰਦੇ ਨੇ। ਇਹ ਕੰਮ ਕਰਦੇ ਕਰਦੇ ਮੈਂ ਦੇਖਿਆ ਕਿ ਜਿਹੜੀ ਰੂਰਲ ਐਂਡ ਰਿਮੋਟ ਕਮਿਊਨਿਟੀਜ਼ ਨੇ ਉਹਨਾਂ ਨੂੰ ਜਿਹੜੀ ਸਪੈਸ਼ਲਿਸਟ ਕੇਅਰ ਨਹੀਂ ਮਿਲ ਪਾਉਂਦੀ ਇੰਨੀ ਚੰਗੀ ਤਰੀਕੇ ਨਾਲ। ਹਾਲਾਂਕਿ ਜਿਹੜੀ ਇਹ ਚੀਜ਼ਾਂ ਅਸੀਂ ਗਰੰਟੀ ਨਾਲ ਲੈ ਲੈਂਦੇ ਹਾਂ ਕਿ ਇਹ ਜਿਹੜੀ ਰਿਮੋਟ ਕਮਿਊਨਿਟੀਜ਼ ਨੇ ਇਹਨਾਂ ਨੂੰ ਜਿਹੜੇ ਡਾਕਟਰ ਨੇ, ਨਰਸਾਂ ਨੇ, ਅਲਾਈਡ ਹੈਲਥ ਨੇ, ਜਿਵੇਂ ਡਾਇਟੀਸ਼ਨ ਵਗੈਰਾ ਹੁੰਦੇ ਨੇ, ਇਹ ਸਾਰੇ ਆਉਂਦੇ ਜਾਂਦੇ ਰਹਿੰਦੇ ਨੇ। ਕੋਈ ਵੀ ਉੱਥੇ ਸਾਲ, ਡੇਢ ਸਾਲ ਤੋਂ ਜ਼ਿਆਦਾ ਟਿਕਦਾ ਨਹੀਂ ਹੈ। ਬੜੇ ਥੋੜੇ ਐਸੇ ਸ਼ਹਿਰ ਹੁੰਦੇ ਨੇ ਜਿੱਥੇ ਲੋਕ ਪੱਕੇ ਰਹਿੰਦੇ ਨੇ। ਤੇ ਮੈਂ ਡਿਸਾਈਡ ਕੀਤਾ ਕਿ ਵੀ ਉਸ ਟਾਈਮ ਤੇ ਟੈਲੀ ਹੈਲਥ ਨਹੀਂ ਹੁੰਦਾ ਸੀ, ਤੇ ਮੈਂ ਡਿਸਾਈਡ ਕੀਤਾ ਕਿ ਮੈਂ ਪਰਸਨਲੀ ਵਿਜ਼ਿਟ ਕਰਾਂਗਾ। ਤੇ ਮੈਂ ਇਹੋ ਜਿਹੇ 10 ਜਾਂ 11 ਪਲੇਸਿਸ ਆਈਡੈਂਟੀਫਾਈ ਕੀਤੀਆਂ ਜਿੱਥੇ ਮੈਂ ਕਈਆਂ ਚ ਮਹੀਨੇ ਮਹੀਨੇ ਤੇ ਜਾਣਾ, ਕਈਆਂ ਚ ਮੈਂ ਹਰ 6 ਮਹੀਨੇ ਤੇ ਜਾਣਾ, ਰੋਡ ਚ ਟਰੈਵਲ ਕਰਕੇ ਜਾਣਾ ਜਾਂ ਬਾਈ ਛੋਟੇ ਛੋਟੇ ਪਲੇਨ ਹੁੰਦੇ ਨੇ, ਕਈਆਂ ਚ 2-2 ਘੰਟੇ ਲੱਗ ਜਾਂਦੇ ਨੇ ਵਨ ਵੇ ਪਹੁੰਚਣ ਲਈ, ਤੇ ਛੋਟੇ ਏਅਰਕ੍ਰਾਫਟ ਹੁੰਦੇ ਨੇ ਸਿੰਗਲ ਇੰਜਨ। ਤੇ ਮੈਨੂੰ 25 ਸਾਲ ਹੋ ਗਏ ਇਹਨਾਂ ਤੇ ਟਰੈਵਲ ਕਰਦੇ ਰਿਮੋਟ ਕਮਿਊਨਿਟੀਜ਼ ਚ, ਤੇ ਆਲਮੋਸਟ 2 or 3 ਜਨਰੇਸ਼ਨ ਦਾ ਮੈਂ ਆਈ ਹੈਵ ਬੀਨ ਲੁਕਿੰਗ ਆਫਟਰ ਨਾਓ। ਤੇ ਬੜੀ ਖੁਸ਼ੀ ਹੁੰਦੀ ਜਦੋਂ ਜਾ ਕੇ ਉੱਥੇ ਮੈਂ ਉਹਨਾਂ ਨੂੰ ਮਿਲਣਾ, ਤੇ ਉਹਨਾਂ ਦੇ ਫੇਸਿਸ ਤੇ ਇੱਕ ਡਾਕਟਰ ਦਿਖਾਈ ਦਿੰਦਾ ਉਹਨਾਂ ਨੂੰ, ਸਪੈਸ਼ਲਿਸਟ ਜਿਹੜਾ ਕਿ ਇੰਨੇ ਸਾਲਾਂ ਤੋਂ ਆ ਰਿਹਾ, ਤੇ ਉਹ ਆਪਣੇ ਆਪ ਨੂੰ ਆਪਣੀ ਪ੍ਰੋਬਲਮਸ ਨੂੰ ਆਈਡੈਂਟੀਫਾਈ ਕਰ ਸਕਦੇ। ਇਨ ਬਿਟਵੀਨ ਜਿਹੜੇ ਟਾਈਮ ਚ ਮੈਂ ਨਹੀਂ ਜਾਂਦਾ, ਉਸ ਟਾਈਮ ਦੇ ਵਿੱਚ ਈਮੇਲ ਜਾਂ ਜਿਹੜੇ GP ਜਾਂ ਨਰਸਿਸ ਹੁੰਦੇ ਨੇ ਉਹ ਮੈਨੂੰ ਟੈਲੀਫੋਨ ਤੇ ਕੰਟੈਕਟ ਕਰ ਸਕਦੇ ਨੇ। ਤੇ ਪਿਛਲੇ 7-8 or 10 ਸਾਲਾਂ ਤੋਂ ਮੈਂ ਟੈਲੀ ਹੈਲਥ ਵੀ ਸ਼ੁਰੂ ਕਰਤੀ ਹੈ ਕਿ ਜਿਹੜੇ ਦੂਜੇ ਸ਼ਹਿਰ ਨੇੜੇ ਛੇੜੇ ਨੇ ਉਹਨਾਂ ਸਾਰਿਆਂ ਨੂੰ ਵੀ ਮੈਂ ਹੁਣ ਟੈਲੀ ਹੈਲਥ ਨਾਲ ਉੱਥੇ ਪ੍ਰੋਵਾਈਡ ਕਰਨਾ ਸਪੈਸ਼ਲਿਸਟ ਕੇਅਰ।
ਉੱਥੇ ਹੀ ਭੂਮੀ ਵਿਗਿਆਨੀ ਡਾਕਟਰ ਰਵਿੰਦਰ ਰਾਜ ਆਨੰਦ ਨੂੰ ਵੀ ਗਵਰਨਰ ਜਨਰਲ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਵਿਚ ਜੰਮੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੂਰਵ ਵਿਦਿਆਰਥੀ ਰਹੇ ਡਾਕਟਰ ਆਨੰਦ ਨੂੰ ਆਸਟ੍ਰੇਲੀਆ ਦੀ ਮਿੱਟੀ ਵਿਚ ਸੋਨਾ ਲੱਭਣ ਦੀ ਆਪਣੀ ਖੋਜ ਲਈ ਸਨਮਾਨਿਤ ਕੀਤਾ ਗਿਆ।
ਮੈਂ 45 ਸਾਲ ਪਹਿਲੇ ਆਸਟ੍ਰੇਲੀਆ ਆਇਆ ਸੀ ਭਾਰਤ ਵਿੱਚ ਐਜ਼ ਏ PhD ਸਟੂਡੈਂਟ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਚ। UW ਤੇ ਮੈਨੂੰ ਸਕਾਲਰਸ਼ਿਪ ਮਿਲਿਆ ਹੋਇਆ, ਤੇ ਆਸਟ੍ਰੇਲੀਆ ਆਉਣ ਦੇ ਪਹਿਲੇ ਮੈਂ ਹਿਮਾਚਲ ਪ੍ਰਦੇਸ਼ ਐਗਰੀਕਲਚਰ ਯੂਨੀਵਰਸਿਟੀ ਚ ਸੋਇਲ ਸਾਇੰਸ ਦਾ ਲੈਕਚਰਰ ਸੀਗਾ। ਸ਼ੁਰੂ ਸ਼ੁਰੂ ਜਿੱਥੇ ਕਾਫੀ ਜਦ ਆਏ ਸੀ ਤੇ ਵਜੇ ਕੁਆਇਟ ਮੁਸ਼ਕਲ ਸੀਗਾ, ਪਾਰਟਿਕੂਲਰਲੀ ਮੇਰੀ ਵਾਈਫ ਵਾਸਤੇ ਤੇ ਦੋ ਬੱਚੇ ਛੋਟੇ, ਕਿਉਂਕਿ ਅਸੀਂ ਜੁਆਇੰਟ ਫੈਮਿਲੀ ਤੇ ਆਏ ਸੀ ਤੇ ਤੁਹਾਨੂੰ ਪਤਾ ਹੀ ਇੰਡੀਆ ਚ ਬਸਲਿੰਗ ਇੰਡੀਆ ਤੇ ਆਏ ਸੀ ਤੇ ਨਵੀਂ ਜਗ੍ਹਾ ਤੇ ਆਉਣਾ ਐਡਜਸਟ ਹੋਣਾ ਸੀ ਕਾਫੀ ਮੁਸ਼ਕਲ ਸੀ, ਪਾਰਟਿਕੂਲਰਲੀ ਕਿਉਂਕਿ ਮੈਂ ਕਾਫੀ ਲੰਬੇ ਟਾਈਮ ਜਿਹੜਾ ਸੀ ਲੈਬ ਚ ਰਹਿੰਦਾ ਸੀ, ਬਹੁਤ ਕੰਮ ਕਰਦੇ ਸੀ, ਸਵੇਰੇ ਚਲੇ ਜਾਣਾ ਰਾਤ ਨੂੰ ਵਾਪਸ ਆਉਣਾ, ਸ਼ੁਰੂ ਸ਼ੁਰੂ ਚ ਲੋਕ ਵੀ ਬਹੁਤ ਘੱਟ ਸੀ, ਇੰਡੀਅਨ ਲੋਕ ਬਹੁਤ ਘੱਟ ਸੀ ਇਸ ਟਾਈਮ ਚ, ਇਹ ਜਿਹੜਾ ਮੈਨੂੰ ਬਹੁਤ ਵੱਡਾ ਆਨਰ ਹੈ ਮੇਰੇ ਵਾਸਤੇ ਔਰ ਰੈਕੋਗਨੀਸ਼ਨ ਹੈ, ਤੇ ਅਜੇ ਤੱਕ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਨੂੰ ਮੈਂਬਰ ਆਫ ਦੀ ਆਰਡਰ ਆਫ ਆਸਟ੍ਰੇਲੀਆ ਬਣਾਇਆ ਹੋਇਆ, ਤੇ ਅਜੇ ਤੱਕ ਜਿਸ ਤਰ੍ਹਾਂ ਕਹਿੰਦੇ ਨੇ ਕਿ ਤੱਕ ਸਿੰਕ ਨਹੀਂ ਕੀਤਾ ਪੂਰੀ ਤਰ੍ਹਾਂ ਸੇ, ਮੇਰੀ ਜਿਹੜੀ ਜਰਨੀ ਹੈ ਉਹ ਮਤਲਬ ਅਕੇਲੇ ਦੀ ਨਹੀਂ ਹੈ, ਤੇ ਮੈਂ ਉੱਥੇ ਬਹੁਤ ਲੋਕਾਂ ਨਾਲ ਕੰਮ ਕੀਤਾ, ਡਿਫਰੈਂਟ ਆਰਗੇਨਾਈਜੇਸ਼ਨ ਚ ਕੰਮ ਕੀਤਾ, ਤੇ ਜਿਹੜਾ ਇਹ ਅਵਾਰਡ ਮਿਲਦਾ ਮੈਨੂੰ ਇਹ ਕੁਲੈਕਟਿਵ ਹਾਰਡਵਰਕ ਦਾ ਸਬੂਤ ਹੈ ਕਿ ਆਸਟ੍ਰੇਲੀਆ ਦਾ ਜਿਹੜਾ ਤੁਹਾਨੂੰ ਪਤਾ ਕਿ ਮਾਈਨਿੰਗ ਦਾ ਬਹੁਤ ਵੱਡਾ ਹੱਥ ਹੈ ਇਕੋਨਮੀ ਚ, ਔਰ ਅੱਜ ਤੱਕ ਬਹੁਤ ਜ਼ਿਆਦਾ ਜਿਹੜੀ ਡਿਸਕਵਰੀ ਹੋਣੀ ਹੈਗੀਆਂ, ਤੇ ਇਹਦੇ ਚ ਕਾਫੀ ਮਤਲਬ ਜਿੰਨੇ ਵੀ ਜ਼ਿਆਦਾ ਸਾਇੰਟਿਸਟ ਹੋ ਉਹਨਾਂ ਜ਼ਿਆਦਾ ਅੱਛਾ ਹੈ, ਇਹ ਜ਼ਰੂਰ ਹੈਗਾ ਕਿ ਇਹ ਮਤਲਬ ਆਪਣੇ ਹਾਰਡਵਰਕ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ, ਤੇ ਹਾਰਡਵਰਕ ਇਸ ਪੇਡ ਆਫ, ਤੇ ਇਹ ਹੈ ਕਿ ਇੱਥੇ ਜਿਹੜੀ ਤੁਸੀਂ ਕੰਮ ਕਰੋਗੇ ਕਾਫੀ ਸਪੋਰਟ ਮਿਲੇਗੀ ਔਰ ਤੁਸੀਂ ਇੰਜੋਏ ਵੀ ਕਰੋਗੇ, ਔਰ ਇਹ ਵੀ ਹੈ ਕਿ ਮਤਲਬ ਤੁਸੀਂ ਤੁਹਾਡਾ ਕੰਮ ਜੇ ਹੈਗਾ ਜਿਸ ਤਰ੍ਹਾਂ ਹੁਣ ਸਾਨੂੰ ਅਵਾਰਡ ਮਿਲਦਾ ਹੈ, ਇਹ ਇੱਦਾਂ ਲੱਗਦਾ ਕਿ ਸਾਡੀ ਇਹ ਜਿਹੜੇ ਐਫਰਟਸ ਸਾਰੇ ਕੀਤੇ ਹੈ ਵੈਲੀਡੇਟ ਕੀਤੇ ਹੈ ਇਸ ਅਵਾਰਡ ਨੇ, ਤੇ ਇਹ ਜਿਹੜਾ ਕੰਮ ਹੈ ਨਾਟ ਓਨਲੀ ਟੈਕਨੀਕਲੀ ਸਾਊਂਡ ਹੈ ਬਟ ਹਾਈ ਕੁਆਲਿਟੀ, ਤੇ ਇਹਦਾ ਇੰਪੈਕਟ ਵੀ ਹੈ ਮੈਨੂੰ ਐਕਸਪਲੋਰੇਸ਼ਨ ਚ, ਤੇ ਜਿਹੜੀਆਂ ਨੈਸ਼ਨਲ ਪ੍ਰਾਇਰਟੀਜ਼ ਹੈਗੀਆਂ ਰਿਸਰਚ ਦੀਆਂ, ਤੇ ਮੈਨੂੰ ਐਕਸਪਲੋਰੇਸ਼ਨ ਇਜ਼ ਵਨ ਆਫ ਦੈਮ।
ਉਥੇ ਗੁਜਰਾਤ ਵਿੱਚ ਜੰਮੇ ਅਤੇ ਯੂਕੇ ਤੋਂ ਸਿਖਲਾਈ ਪ੍ਰਾਪਤ ਕਰਨ ਵਾਲੇ ਫਾਰਮਾਸਿਸਟ ਦੀਪਕ ਸੰਘਵੀ ਨੇ 1979 ਵਿੱਚ ਆਸਟ੍ਰੇਲੀਆ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਮਸਕਿਊਲੋਸਕੇਲੇਟਲ ਆਸਟ੍ਰੇਲੀਆ ਅਤੇ ਮੋਨਾਸ਼ ਹੈਲਥ ਦੇ ਬੋਰਡ ਚੇਅਰ ਅਤੇ 2006 ਤੋਂ 2011 ਤੱਕ ਫਾਰਮੇਸੀ ਗਿਲਡ ਆਫ ਆਸਟ੍ਰੇਲੀਆ ਦੀ ਵਿਕਟੋਰੀਆ ਸ਼ਾਖਾ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ ਨੇ।
To achieve that, you do your best work with good people and try to make a difference. Recognition comes as both a surprise and a privilege. It's 1979 was the start of my career in owning a pharmacy. I qualified in 1972 in UK and then came to Australia in 76. And the challenge was that when you come, you do not have any connections or capacity to do anything except work, and you could work hard. So my wife and I, she's an accountant, so we both worked long hours trying to raise some funds. And the first challenge was to raise enough funds to try to buy a business in a little unit. So we worked three jobs at a time for every day and tried to get some deposit money and bought the businesses. So the pharmacy that I bought first, I got a lot of support from wholesalers at that time. Wholesalers were off supplying products to the pharmacy, were supporting anybody who wanted to buy pharmacy by giving them guarantees on loans. So that was a good start. So it was a big challenge, but I wanted to be in business, so that was my first small business. And the challenge was always to meet the end, financially, to make sure that we had some money to pay back. And my wife, because of the work my wife did, I could earn the money that I used to earn and pay back to the bank. So we had a good start, is all I can say. When you're doing this, you do not think that you are any different compared to the normal being an, or are you an Indian or Australian? It doesn't make, you don't get that into that frame of thinking, because that is the wrong way of thinking. Regardless of Indians or whoever, whichever ethnic background you have, we are still all Australians. And if you've got faith and belief that you can provide the services you can, then it's easy to do it. But if you start thinking that you are different, then you will act like you are different. And that doesn't help in life. So to me, I felt really good in achieving and making ways for people to think from anywhere else that it is possible to do whatever you need to do if you've got the right focus.
ਸਿਰਫ ਭਾਰਤੀ ਪ੍ਰਵਾਸੀ ਨਹੀਂ ਬਲਕਿ ਵੱਖ ਵੱਖ ਦੇਸ਼ਾਂ ਤੋਂ ਆਏ ਆਸਟ੍ਰੇਲੀਆਈ ਲੋਕਾਂ ਨੂੰ ਉਨ੍ਹਾਂ ਦੀ ਸੇਵਾ ਲਈ ਸਨਮਾਨਿਤ ਕੀਤਾ ਗਿਆ ਜਿੱਥੇ ਚਾਈਨੀਜ਼ ਅਤੇ ਵਿਯਤਨਾਮੀਜ਼ ਮਾਪਿਆਂ ਦੇ ਘਰ ਜੰਮੀ ਮੈਲਬਨ ਦੀ ਨਿਊਰੋਸਾਈਕੋਲੋਜਿਸਟ ਡਾਕਟਰ ਜੂਡੀ ਟੈਂਗ ਬਹੁ ਸਭਿਆਚਾਰਕ ਅਤੇ LGBTIQ+ ਭਾਈਚਾਰਿਆਂ ਦੀ ਵਕਾਲਤ ਕਰਦੀ ਹੈ ਉਹ ਇਹ ਯਕੀਨੀ ਬਣਾਉਣ ਲਈ ਵੀ ਕੰਮ ਕਰਦੀ ਹੈ ਕਿ ਮਾਨਸਿਕ ਸਿਹਤ ਸੇਵਾਵਾਂ ਉਨ੍ਹਾਂ ਲੋਕਾਂ ਦੀ ਵਿਭਿੰਨ ਪਛਾਣ ਨੂੰ ਦਰਸਾਏ
Went on with education and I started noticing gaps around mental health, what was missing in terms of servicing and supporting multicultural communities. There was that growing interest to see how we can support and service those gaps. So
Tamsworth de Adi Witham da pichle saal dehant ho gaya si, par ona da prabhav ajay vi ate aun wale kinne hi varyan tak chalda rahega. 70 de dahake de akhir ton hi unhane parvasiyan ate sharan mangan walyan nu apne nave bhai chare vich khushi khushi rehn layi samarthan ditta. ਉਨ੍ਹਾਂ ਦੇ ਸਦਕਾ ਹੀ ਅਸਥਾਈ ਵੀਜ਼ਾ ਧਾਰਕਾਂ ਨੂੰ ਇਲਾਜ ਲਈ ਵੱਡੇ ਵੱਡੇ ਸ਼ਹਿਰਾਂ ਵਿਚ ਜਾਣ ਦੀ ਲੋੜ ਨਹੀਂ ਪੈਂਦੀ ਅਤੇ ਉਨ੍ਹਾਂ ਨੂੰ ਆਪਣੇ ਹੀ ਇਲਾਕਿਆਂ ਵਿਚ ਡਾਕਟਰੀ ਸਹੂਲਤਾਂ ਮੁਹੱਈਆ ਹੋ ਜਾਂਦੀਆਂ ਨੇ ਵੱਖ ਵੱਖ ਭਾਈਚਾਰੇ ਤੋਂ ਆਏ ਇਨ੍ਹਾਂ ਲੋਕਾਂ ਵਿਚ ਆਸਟ੍ਰੇਲੀਆ ਲਈ ਪਿਆਰ ਅਤੇ ਭਾਈਚਾਰੇ ਲਈ ਸੇਵਾ ਭਾਵ ਸਾਂਝਾ ਹੈ AM ਅਵਾਰਡ ਜਿੱਤਣ ਵਾਲੇ ਪ੍ਰਵਾਸੀ ਪਿਛੋਕੜ ਦੇ ਆਸਟ੍ਰੇਲੀਅਨਸ ਦੀ ਗਿਣਤੀ ਤਾਂ ਹਜੇ ਹੋਰ ਬਹੁਤ ਸਾਰੀ ਹੈ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਹੋਰ ਵੇਰਵੇ ਲਈ ਤੁਸੀਂ sbs.com.au/punjabi ਉਤੇ ਜਾ ਕੇ ਇਨ੍ਹਾਂ ਸਾਰਿਆਂ ਦੇ ਨਾਲ ਹੋਇਆ ਸਾਡਾ ਇੰਟਰਵਿਊ ਸੁਣ ਸਕਦੇ ਹੋ ਪੜ੍ਹ ਸਕਦੇ ਹੋ ਅਤੇ ਵੇਖ ਸਕਦੇ ਹੋ ਇਸ ਦੇ ਨਾਲ ਹੀ ਮੈਨੂੰ ਸ਼ਾਇਨਾ ਕਾਲਰਾਨ ਦਾ ਹੋ ਇਜਾਜ਼ਤ ਅਤੇ ਆਪਣੇ ਵਿਚਾਰ ਸਾਂਝੇ ਕਰੋ ਜੀ SMS ਰਾਹੀਂ 04397997667 ਉਤੇ ਤੇ ਜੁੜਦੇ ਰਹੋ ਸਾਡੇ ਨਾਲ SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਰਾਹੀਂ
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ ਇਹ ਹੈ SBS ਸਾਊਥ ਏਸ਼ੀਅਨ ਉਤੇ SBS ਪੰਜਾਬੀ
ਬਿਲਾ ਜੀ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਦੇ ਉਸ ਪਾਰ ਮਿਲਦੇ ਆ ਕਿਤੇ ਨਾ ਜਾਇਓ ਸੁਣਦੇ ਰਹੋ SBS ਪੰਜਾਬੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਸੀਂ ਸੁਣ ਰਹੇ SBS ਪੰਜਾਬੀ ਮੇਰੇ ਯਾਨੀ ਕਿ ਜੋਤਿਕਾ ਦੇ ਨਾਲ ਮੈਲਬਨ ਸਟੂਡੀਓਜ਼ ਤੋਂ ਲਾਈਵ ਤੇ ਪ੍ਰੋਗਰਾਮ ਦੇ ਅਖੀਰਲੇ ਪੜਾਅ ਵਿਚ ਹੁਣ ਵੇਲਾ ਹੋ ਚੱਲਿਆ ਜੀ ਕਹਾਣੀ ਦਾ ਕਹਿੰਦੇ ਹਰ ਕਹਾਣੀ ਕੁਛ ਨਾ ਕੁਛ ਸਿਖਾ ਕੇ ਜਾਂਦੀ ਹੈ ਤੇ ਆਓ ਫਿਰ ਸੁਣਦੇ ਹਾਂ ਕਿ ਅੱਜ ਦੀ ਕਹਾਣੀ ਸਾਨੂੰ ਕੀ ਸਿਖਾ ਰਹੀ ਹੈ ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਸਾਡੀ ਅੱਜ ਦੀ ਬਾਲ ਕਹਾਣੀ ਸੈਗਮੈਂਟ ਵਿਚ ਜੀ ਆਇਆਂ ਨੂੰ ਆਖਨੇ ਹਾਂ ਸਾਡੀ ਅੱਜ ਦੀ ਕਹਾਣੀ ਦਾ ਸਰਨਾਵਾ ਹੈ ਚੰਨ ਕਿੱਥੇ ਗਿਆ ਸੀ ਇਹ ਇੱਕ ਲੋਕ ਕਹਾਣੀ ਹੈ ਜਿਸ ਦੇ ਕਹਾਣੀਕਾਰ ਨੇ ਕਰਨੈਲ ਸਿੰਘ ਸੋਮਲ ਔਰ ਅਸ਼ਰਫ ਸੁਹੇਲ ਤੇ ਆਓ ਸੁਣਨੇ ਆ ਅੱਜ ਦੀ ਕਹਾਣੀ ਅਮਰੀਕਾ ਰਹਿੰਦੇ ਰਾਨੋ ਦੇ ਮਾਸੀ ਜੀ ਉਸ ਲਈ ਕਈ ਕਿਤਾਬਾਂ ਲੈ ਕੇ ਆਏ ਸੀ ਉਹ ਇਨ੍ਹਾਂ ਕਿਤਾਬਾਂ ਵਿਚਲੀਆਂ ਤਸਵੀਰਾਂ ਨੂੰ ਵੇਖ ਵੇਖ ਖੁਸ਼ ਹੁੰਦੀ ਰਹਿੰਦੀ ਤਸਵੀਰਾਂ ਦੇ ਨਾਲ ਦੋ ਦੋ ਚਾਰ ਚਾਰ ਸਤਰਾਂ ਵੀ ਲਿਖੀਆਂ ਹੋਈਆਂ ਸਨ ਰਾਨੋ ਦੀ ਵੱਡੀ ਭੈਣ ਨੇ ਦੱਸਿਆ ਕਿ ਇਹ ਅੰਗਰੇਜ਼ੀ ਵਿਚ ਲਿਖੀਆਂ ਹੋਈਆਂ ਨੇ ਰਾਨੋ ਅਜੇ 3 ਸਾਲ ਦੀ ਸੀ ਉਸ ਨੂੰ ਤਾਂ ਅਜੇ ਪੰਜਾਬੀ ਵੀ ਨਹੀਂ ਸੀ ਆਉਂਦੀ ਉਂਝ ਉਸ ਦਾ ਜੀ ਕਰਦਾ ਸੀ ਕਿ ਉਹ ਜਾਣੇ ਕਿ ਕੀ ਲਿਖਿਆ ਹੋਇਆ ਹੈ ਇੱਕ ਦਿਨ ਉਸ ਨੇ ਆਪਣੀ ਵੱਡੀ ਭੈਣ ਰਾਬਿਆ ਅੱਗੇ ਤਰਲਾ ਕੀਤਾ ਬਾਜੀ ਮੈਨੂੰ ਇਹ ਕਿਤਾਬ ਪੜ੍ਹ ਕੇ ਸੁਣਾਓ ਰਾਬਿਆ ਨੇ ਪਿਆਰ ਨਾਲ ਕਿਹਾ ਰਾਨੋ ਤੈਨੂੰ ਅੰਗਰੇਜ਼ੀ ਸਮਝ ਵਿਚ ਨਹੀਂ ਆਉਣੀ ਹਾਂ ਤੈਨੂੰ ਕਿਤਾਬ ਵਿਚ ਲਿਖੀ ਕਹਾਣੀ ਸੁਣਾ ਦੇਣੀ ਆ ਠੀਕ ਹੈ ਬਾਜੀ ਸੁਣਾਓ ਸੁਣ ਇੱਕ ਰਿਚ ਦਾ ਬੱਚਾ ਸੀ ਉਸ ਨੂੰ ਰਾਤ ਵੇਲੇ ਚੰਨ ਵੇਖਣਾ ਚੰਗਾ ਲੱਗਦਾ ਸੀ ਉਸ ਦਾ ਜੀ ਕਰਦਾ ਕਿ ਉਹ ਚੰਨ ਦੇ ਕੋਲ ਚਲਿਆ ਜਾਵੇ ਹੋ ਸਕੇ ਤਾਂ ਚੰਨ ਨੂੰ ਆਪਣੇ ਕੋਲ ਰੱਖੇ ਵਾਹ ਰਾਨੋ ਨੇ ਕਿਹਾ ਇੱਕ ਦਿਨ ਰਿਚ ਸੱਚਿਓ ਹੀ ਇੱਕ ਲੰਮੀ ਪੌੜੀ ਕਰਕੇ ਚੜਨ ਲੱਗਿਆ ਪੌੜੀ ਦੇ ਅਖੀਰਲੇ ਡੰਡੇ ਤੇ ਚੜ ਕੇ ਉਸ ਨੇ ਆਪਣਾ ਪੰਜਾ ਚੰਨ ਵੱਲ ਵਧਾਇਆ ਚੰਨ ਅਜੇ ਵੀ ਦੂਰ ਸੀ ਚੰਨ ਤੀਜੀ ਜਾਂ ਚੌਥੀ ਦਾ ਸੀ ਉਹ ਖਰਬੂਜੇ ਦੀ ਫਾੜੀ ਵਰਗਾ ਸੀ ਫਿਰ ਉਸ ਨੇ ਇੱਕ ਰੱਸਾ ਹੱਥ ਵਿਚ ਲਿਆ ਰੱਸੇ ਨੂੰ ਚੰਨ ਵੱਲ ਵਗਾ ਮਾਰਿਆ ਰੱਸੇ ਦਾ ਦੂਜਾ ਸਿਰਾ ਚੰਨ ਦੇ ਦੁਆਲੇ ਲਪੇਟਿਆ ਗਿਆ ਤਦੇ ਰਿਚ ਨੇ ਰੱਸਾ ਖਿੱਚ ਲਿਆ ਲਾਮ ਹੁਣ ਰਿਚ ਦੇ ਹੱਥ ਵਿਚ ਸੀ ਰਿਚ ਬਹੁਤ ਖੁਸ਼ ਸੀ ਰਾਨੋ ਖਿੜਖਿੜਾ ਕੇ ਹੱਸਣ ਲੱਗੀ ਫਿਰ ਬੋਲੀ ਬਾਜੀ ਅੱਗੇ ਦੱਸੋ ਰਿਚ ਚੰਨ ਨੂੰ ਆਪਣੇ ਘਰ ਲੈ ਗਿਆ ਜੰਗਲ ਦੇ ਹੋਰ ਜਾਨਵਰ ਹੈਰਾਨ ਹੋ ਗਏ ਕਿ ਇੱਕਦਮ ਹਨੇਰਾ ਕਿਉਂ ਹੋ ਗਿਆ ਏ ਖਰਗੋਸ਼ ਨੇ ਕਿਹਾ ਚੰਨ ਖੋ ਗਿਆ ਏ ਲੂੰਬੜੀ ਨੇ ਕਿਹਾ
ਚੰਨ ਅਸਮਾਨ ਤੋਂ ਡਿੱਗ ਪਿਆ ਹੋਣਾ। ਚਕੀਰਾਹਾ, ਬਤਖ, ਹਿਰਨ ਤੇ ਮੁਰਗਾ ਵੀ ਉੱਥੇ ਆ ਗਏ। ਜੰਗਲ ਦੇ ਹੋਰ ਜੀਵਾਂ ਨੂੰ ਵੀ ਫਿਕਰ ਹੋ ਗਿਆ, ਆਓ ਚੰਨ ਨੂੰ ਲੱਭੀਏ। ਸਭ ਨੇ ਇਹੋ ਕਿਹਾ। ਕਿਸੇ ਦੇ ਹੱਥ ਸੋਟੀ, ਕਿਸੇ ਦੇ ਹੱਥ ਛੜੀ। ਜੰਗਲ ਦੇ ਨੇੜੇ ਰਹਿੰਦਾ ਇੱਕ ਕਿਸਾਨ ਵੀ ਨਾਲ ਹੋ ਗਿਆ। ਉਸ ਦੇ ਕੋਲ ਇੱਕ ਬੈਟਰੀ ਸੀ। ਰਾਨੂ ਟਿਕਟਿਕੀ ਲਾ ਕੇ ਇਹ ਕਹਾਣੀ ਸੁਣ ਰਹੀ ਸੀ। ਰਾਬਿਆ ਜ਼ਰਾ ਕੁ ਰੁਕੀ, ਤਦੇ ਰਾਨੂ ਕਾਹਲੀ ਪੈ ਕੇ ਬੋਲੀ, ਬਾਜੀ ਦੱਸੋ ਅੱਗੇ। ਹਾਂ ਹਾਂ, ਸਾਰੇ ਜਣੇ ਰਾਹ ਉੱਤੇ ਖੜੇ ਦਰਖਤਾਂ ਦੇ ਓਲੇ ਛਾਤੀਆਂ ਮਾਰਨ, ਕਦੇ ਰਾਹ ਵਿੱਚ ਆਉਂਦੇ ਹੋਰ ਜਨੋਰਾਂ ਤੇ ਪੰਛੀਆਂ ਨੂੰ ਪੁੱਛਣ। ਖਰਗੋਸ਼ ਨੇ ਉੱਲੂ ਨੂੰ ਵੀ ਚੰਨ ਬਾਰੇ ਪੁੱਛਿਆ। ਹਿਰਨ ਨੇ ਕੱਛੂ ਕੁੰਮੇ ਨੂੰ ਕਿਹਾ, ਵੀਰ ਜੀ ਤੁਸੀਂ ਚੰਨ ਤਾਂ ਨੀ ਕਿਤੇ ਜਾਂਦਾ ਵੇਖਿਆ? ਕਿਤੋਂ ਵੀ ਪਤਾ ਨਾ ਲੱਗੇ। ਸਭ ਨੇ ਝਾੜੀਆਂ ਵੀ ਫਰੋਲ ਮਾਰੀਆਂ, ਚੰਨ ਕਿਤੇ ਨਾ ਲੱਭੇ। ਆਖਰ ਨੂੰ ਕਾਂ ਨੇ ਇੱਕ ਖਿੜਕੀ ਵਿੱਚੋਂ ਚਾਨਣ ਦੀਆਂ ਤੇਜ਼ ਰਿਸ਼ਮਾਂ ਆਉਂਦੀਆਂ ਤੱਕੀਆਂ। ਉਸ ਨੇ ਚੀਖ ਕੇ ਕਿਹਾ, ਉਹ ਦੇਖੋ ਸਾਰੇ ਦੌੜੇ। ਅੱਗੇ ਕੀ ਵੇਖਦੇ ਨੇ ਕਿ ਰਿੱਛ ਦੇ ਕੋਲ ਚੰਨ ਪਿਆ ਹੈ। ਰਿੱਛ ਉਸ ਨੂੰ ਕੋਈ ਕਹਾਣੀ ਪੜ ਕੇ ਸੁਣਾ ਰਿਹਾ ਹੈ। ਤੂੰ ਸਾਡਾ ਚੰਨ ਚੋਰੀ ਕਰ ਲਿਆ ਹੈ, ਦੇ ਸਾਡਾ ਚੰਨ। ਰੋਲਾ ਪੈ ਗਿਆ। ਰਿੱਛ ਸੋਚੇ ਹੁਣ ਕੀ ਕਰਾਂ। ਫਿਰ ਉਸ ਨੇ ਨਰਮੀ ਨਾਲ ਕਿਹਾ, ਮੈਂ ਚੰਨ ਨੂੰ ਨਹੀਂ ਚੁਰਾਇਆ, ਚੰਨ ਮੇਰਾ ਮਿੱਤਰ ਏ। ਮੈਂ ਇਸ ਨੂੰ ਬਹੁਤ ਪਿਆਰ ਕਰਦਾ ਹਾਂ, ਇਹ ਵੀ ਮੇਰੇ ਕੋਲ ਖੁਸ਼ ਏ। ਤੂੰ ਹੀ ਨਹੀਂ, ਅਸੀਂ ਸਾਰੇ ਪੰਛੀ ਤੇ ਜਾਨਵਰ ਚੰਨ ਨੂੰ ਪਿਆਰ ਕਰਦੇ ਹਾਂ। ਇਹ ਸਾਡਾ ਵੀ ਦੋਸਤ ਏ, ਅਸੀਂ ਵੀ ਇਸ ਦੇ ਮਿੱਤਰ ਹਾਂ। ਅਸੀਂ ਇਸ ਤੋਂ ਦੂਰ ਨਹੀਂ ਰਹਿ ਸਕਦੇ। ਕਾਂ ਕਾਲੀ ਕਾਲੀ ਕਹਿ ਗਿਆ। ਫਿਰ ਰਿੱਛ ਨੇ ਕਿਹਾ, ਠੀਕ ਏ, ਪਰ ਚੰਨ ਜਦੋਂ ਮੇਰੇ ਕੋਲ ਆਉਣਾ ਚਾਹੇ ਤੁਸੀਂ ਨਹੀਂ ਰੋਕਣਾ। ਠੀਕ ਏ, ਠੀਕ ਏ, ਸਾਰੇ ਬੋਲ ਪਏ। ਤਦੇ ਚੰਨ ਆਕਾਸ਼ ਤੇ ਜਾ ਚੜਿਆ। ਰਾਤ ਫੇਰ ਚਾਨਣੀ ਹੋ ਗਈ ਤੇ ਸਾਰੇ ਜੀਵ ਜੰਤੂ ਖੁਸ਼ ਹੋ ਗਏ। ਹੁਣ ਜਦੋਂ ਰਾਤ ਨੂੰ ਚੰਨ ਵਿਖਾਈ ਨਹੀਂ ਦਿੰਦਾ ਤਾਂ ਸਾਰੇ ਸੋਚਦੇ ਨੇ ਉਹ ਆਪਣੇ ਮਿੱਤਰ ਰਿੱਛ ਨੂੰ ਮਿਲਣ ਗਿਆ ਹੈ, ਛੇਤੀ ਵਾਪਸ ਆਕਾਸ਼ ਤੇ ਆ ਜਾਵੇਗਾ। ਰਾਨੋ ਚੰਨ ਬਾਰੇ ਸੋਚ ਰਹੀ ਸੀ, ਤਦੇ ਰਾਬਿਆ ਨੇ ਕਿਹਾ, ਇੰਨੀ ਕੁ ਮੇਰੀ ਬਾਤ। ਉੱਤੋਂ ਪੈ ਗਈ ਰਾਤ। ਰਾਬਿਆ ਜਦੋਂ ਵੀ ਆਪਣੀ ਛੋਟੀ ਭੈਣ ਨੂੰ ਕੋਈ ਬਾਤ ਸੁਣਾ ਕੇ ਹਟਦੀ ਤਾਂ ਇਹੋ ਕਹਿੰਦੀ। ਰਾਨੋ ਨੇ ਰਾਬਿਆ ਤੋਂ ਪੁੱਛਿਆ, ਬਾਜੀ ਚੰਨ ਮਾਮਾ ਮੈਨੂੰ ਵੀ ਚੰਗਾ ਲੱਗਦਾ ਏ, ਮੈਂ ਆਪਣੀ ਕਾਪੀ ਵਿੱਚ ਵੀ ਇੱਕ ਚੰਨ ਬਣਾਇਆ ਹੋਇਆ ਏ। ਸ਼ਾਬਾਸ਼ ਰਾਨੋ, ਹੁਣ ਤੂੰ ਖੇਡ, ਮੈਂ ਸਕੂਲ ਤੋਂ ਮਿਲਿਆ ਕੰਮ ਕਰ ਲਵਾਂ।
ਤੇ ਇਸ ਦੇ ਨਾਲ ਹੀ ਇਸ ਕਹਾਣੀ ਤੋਂ ਬਾਅਦ ਹੁਣ ਵੇਲਾ ਹੋ ਚੱਲਿਆ ਹੈ ਜੀ ਸੋਹਣੇ ਸੋਹਣੇ ਗੀਤ ਵਜਾਉਣ ਦਾ, ਕਿਉਂਕਿ ਉਸਦੇ ਬਿਨਾਂ ਤਾਂ ਪ੍ਰੋਗਰਾਮ ਪੂਰਾ ਨਹੀਂ ਹੋ ਸਕਦਾ ਨਾ। ਤੇ ਲਓ ਜੀ ਫਿਰ ਤੁਹਾਡੇ ਲਈ ਲੈ ਕੇ ਆਏ ਹਾਂ ਸੋਹਣੇ ਸੋਹਣੇ ਜੇ ਗੀਤ, ਸੁਣੋ ਤੇ ਆਨੰਦ ਮਾਣੋ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।